ਖਾਲਸਾ ਜੀ ਉਹਨਾਂ ਨੇ ਸਾਗਰ ਕਰਿਓ ਬਾਸ਼ਰ ਖੋਜ, ਜਿਵੇਂ ਬੱਚੇ ਦੀ ਪੈੜ ਹੋਵੇ ਉਸ ਵਿਚ ਮੀਂਹ ਦਾ ਪਾਣੀ ਹੋਵੇ, ਉਸੇ ਉਪਰ ਦੀ ਕਿਸੇ ਜਵਾਨ ਨੇ ਪੁਲਾਂਗ ਪੱਟ ਕੇ ਲੰਘਣਾ ਹੋਵੇ ਉਹਨੂੰ ਕੋਈ ਤਕਲੀਫ ਨਹੀਂ, ਖੇਤੀ ਜਾਗੀ ਲੰਘ ਜਾਂਦਾ, ਕੀੜੀ ਉਸੇ ਵਿਚ ਵੀ ਡੁੱਬ ਜਾਂਦੀ ਹੈ। ਜਿਹੜੇ ਵਿਕਾਰੀ ਹਨ, ਸੰਸਾਰੀ ਹਨ, ਉਹ ਤਾਂ ਥੋੜੇ ਥੋੜੇ ਜਲ ਦੇ ਵਿਚ ਹੀ ਡੁੱਬਣ ਵਾਲੇ ਹਨ, ਥੋੜੇ ਪਦਾਰਥਾਂ ਵਿਚ ਵੀ। ਪਰ ਪਰਮੇਸ਼ਰ ਦੇ ਪਿਆਰੇ ਬ੍ਰਹਮ ਗਿਆਨੀਆਂ ਨੂੰ ਉਹ ਬੱਚੇ ਦੇ ਪੈ ਜੀ ਨੇ ਆਈ ਸਾਰਾ ਸੰਸਾਰ ਸਮੁੰਦਰ ਪ੍ਰਤੀਤ ਹੋ ਰਿਹਾ, ਉਹ ਵੈਰਾਗ ਰੂਪੀ ਉਲਾਂਗ ਪੱਟ ਕਰਕੇ ਚਾਚੀ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ। ਸੋ ਤਰਿਓ ਬ੍ਰਹਮ ਗਿਆਨੀ ਤਰਤੀ ਸ਼ੋਕ ਮਾਤਰ ਆਤਮ ਦਿੱਤ, ਸ਼ੋਕ ਰੂਪ ਸੰਸਾਰ ਨੂੰ ਆਤਮ ਦੇ ਕੇ ਬ੍ਰਹਮ ਗਿਆਨੀ ਤਰ ਜਾਂਦੇ ਹਨ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹਨ। ਉਹਨਾਂ ਦੇ ਪਾਸ ਭਗਤੀ ਰੂਪੀ ਬੇਲੀ ਹੈ, ਵੈਰਾਗ ਰੂਪੀ ਚੱਪੂ ਹੈ। ਹਲਕਾ ਜਿਸ ਪ੍ਰਕਾਰ ਤੋਂ ਜਿਨ੍ਹਾਂ ਦੇ ਪਾਸ ਵੈਰਾਗ ਰੂਪੀ ਚੱਪੂ ਹੈ ਅਥਵਾ ਵੈਰਾਗ ਰੂਪੀ ਵੰਜ ਹੈ ਉਹ ਤਰ ਜਾਂਦੇ ਹਨ, ਨਾਮ ਰੂਪੀ ਜਹਾਜ਼ ਦੇ ਆਸਰੇ ਗੁਰੂ ਕੇ ਪਿਆਰੇ ਤਰ ਜਾਂਦੇ ਹਨ। ਸੋ ਸਤਿਗੁਰੂ ਦੀ ਕਿਰਪਾ ਕਰਦੇ ਹਨ, ਬ੍ਰਹਮ ਗਿਆਨੀ ਤਰ ਗਿਆ ਸੰਸਾਰ ਸਮੁੰਦਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਗਏ ਹਨ। ਫਰੀਦਾ ਪਹਿਲੀ ਰਾਤੀ ਫੁੱਲੜਾ ਫਲ ਪੀ ਪੱਛਾ ਰਾਤ, ਜੋ ਜਾਗਨ ਲਹੰਦ ਤੇ ਸਾਈ ਕੰਨਣ ਦਾਸ। ਸੋ ਖਾਲਸਾ ਜੀ ਜਿਹੜੇ ਸੁੱਤੇ ਹੀ ਰਹਿ ਜਾਣ, ਫਰੀਦਾ ਰਾਤ ਕਸੂਰੀ ਵੰਡੀਆਂ ਸੁੱਤਿਆਂ ਮਿਲਾ ਨਾ ਪਹਾਓ, ਜਿੰਨਾ ਨੈਣ ਨਿੰਦਰਾਵ ਨੇ ਤਿੰਨਾ ਮਿਲਣ ਖੁਆਓ। ਕਹਿੰਦੇ ਭਗਤ ਕਬੀਰ ਜੀ ਕਹਿੰਦੇ ਆ, ਫਰੀਦ ਜੀ ਕਹਿੰਦੇ ਆ, ਰਾਤ ਨੂੰ ਕਸੂਰੀ ਵੰਡੀ ਦੀ ਹੈ, ਕਸੂਰੀ ਕਹਿੰਦੇ ਸੁੱਤਿਆਂ ਨੂੰ ਸ਼ਾਂਦਾ ਨਹੀਂ ਮਿਲਦਾ, ਜਿਨ੍ਹਾਂ ਦੇ ਨੇਤਰ ਨੀਂਦ ਦੇ ਵੜੇ ਹੋਏ ਹਨ, ਅੱਖਾਂ ਹੀ ਨਹੀਂ ਪੱਟਦੇ, ਉਹਨਾਂ ਨੂੰ ਉਹ ਸ਼ਾਂਦਾ ਮਿਲਣਾ ਖੁਆਓ ਮੁਸ਼ਕਿਲ ਹੈ, ਔਖਾ ਹੈ। ਸੋ ਪਰ ਤੁਹਾਨੂੰ ਪਰਮੇਸ਼ਰ ਦੇ ਪਿਆਰੇ ਇੱਕ ਐਸੇ ਵੀ ਜਿਨ੍ਹਾਂ ਨੂੰ ਜਗਾਓ, ਜਿਨ੍ਹਾਂ ਨੂੰ ਕੋਈ ਜਗਾ ਦੇਵੇ, ਜਗਾ ਕੇ ਸ਼ਾਂਦਾ ਦੇ ਦੇਵੇ, ਸੋ ਉਹ ਭਾਵੇਂ ਸੁੱਤੇ ਵੀ ਹੋਣ ਪਹਿਲਾਂ ਉਹਨਾਂ ਨੂੰ ਉਹ ਸ਼ਾਂਦਾ ਮਿਲ ਜਾਂਦਾ ਹੈ। ਤੁਹਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਫਰੀਦਾ ਰਾਤ ਕਸੂਰੀ ਵੰਡੀ ਹੈ, ਰਾਤ ਅਵਸਥਾ ਰੂਪੀ ਰਾਤ ਚ ਭਗਤੀ ਰੂਪੀ ਖੁਸ਼ਬੂ ਕਸੂਰੀ ਖੁਸ਼ਬੂ ਦੀ ਵੰਡ ਹੁੰਦੀ ਹੈ। ਗੁਰੂ ਕੀ ਸਾਧ ਸੰਗਤ ਵਿਚ ਸੁੱਤਿਆਂ ਮੇਰਾ ਨਾ ਭਾਓ, ਜਿਹੜੇ ਸੁੱਤੇ ਪੈਣ ਉਹਨਾਂ ਨੂੰ ਛਾਂਦਾ ਨਹੀਂ ਮਿਲਦਾ। ਸੁੱਤੇ ਕਿਹੜੇ, ਬ੍ਰਹਮਣ ਸੋਏ ਤੁਨ ਨਿੰਦ ਵਿਚਾਰ, ਰਸਰਾ ਸੋਈ ਲੋਭ ਮਿੱਠਾ ਸਾਧ, ਮਨ ਸੋਇਆ ਮਾਇਆ ਬਿਸਮਾਦ। ਜਿਨ੍ਹਾਂ ਨੈਣ ਨੀਂਦਰਾਵਲੇ, ਜਿਨ੍ਹਾਂ ਨੇ ਆਪਣੇ ਨੇਤਰਾਂ ਨੂੰ ਨੀਂਦ ਵੱਲੋਂ ਵੜ ਲਿਆ ਹੈ, ਨੀਂਦ ਸਹਿਤ ਨਹੀਂ ਕੀਤਾ, ਨੀਂਦ ਤੋਂ ਜਾਗ ਪੈਣ, ਤਿੰਨਾਂ ਮਿਲਣ ਕੁਆਓ, ਉਹਨਾਂ ਨੂੰ ਕੁਆ ਕੇ ਬੁਲਾ ਕੇ ਸੱਦ ਕੇ, ਤਿੰਨ ਕੋ ਸੱਦ ਮਿਲੇ, ਉਹਨਾਂ ਨੂੰ ਆਵਾਜ਼ ਮਾਰ ਕੇ ਵੀ ਪਰਮੇਸ਼ਰ ਕਿਰਪਾ ਕਰਕੇ ਦੇ ਦਿੰਦਾ ਹੈ। ਆਪ ਜਗਾ ਕੇ, ਸੁੱਤਾ ਪਿਆ ਹੋਵੇ ਕੋਈ ਉਹਨੂੰ ਜਗਾ ਕੇ ਜਿਹੜੇ ਵਰਤਾਰਾ ਵਾ ਦੇਣ ਵਾਲਾ ਕੜਾਹ ਪ੍ਰਸ਼ਾਦ ਵਾਲਾ ਦੇ ਦਿੰਦਾ ਹੈ। ਤੇ ਉਹ ਸੰਧੂ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਕਿਰਪਾ ਕਰਨ ਖਾਲਸਾ ਜੀ, ਜੋ ਪਹਿਲਾਂ ਜੀਵ ਅਗਿਆਨ ਲਾਏ ਸਵਾਲਿਆ, ਗੁਰਗਿਆਨਾਂ ਲਾਏ ਜਗਾਵੇ। ਅਗਿਆਨ ਲਾ ਕੇ ਜਿਹੜਾ ਸਵਾਇਆ, ਪਰਮਾਤਾਈ ਤੇ ਗਾਫਲਤਾਈ ਤੇ ਅਵਿਦਿਆ ਦੀ ਨੀਂਦ ਦੇ ਵਿੱਚ ਜੀਵ ਸੁੱਤਾ ਪਿਆ ਸੀ ਅਵਸਥਾ ਰੂਪੀ ਰਾਤ ਵਿੱਚ। ਸੋ ਜਿਨ੍ਹਾਂ ਨੂੰ ਸੰਧੂ ਜੀ ਗਿਆਨ ਅਵਸਥਾ ਵਿੱਚ ਜਗਾਉਣ, ਜਿਸ ਤਰ੍ਹਾਂ ਜਗਾਏ ਗਿਆਨ ਅਵਸਥਾ ਵਿੱਚ ਜਿਨ੍ਹਾਂ ਨੂੰ ਜਗਾਉਣ, ਉਪਦੇਸ਼ ਦੇ ਕੇ ਸਮਝ ਸਹਿਤ ਗਿਆਨ ਸਹਿਤ ਕਰਨ, ਉਹਨਾਂ ਨੂੰ ਕੀ ਆਵਾ ਇਹੋ ਰਸ, ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਰਸ ਅੰਮ੍ਰਿਤ ਰਸ ਆਪ ਕਿਰਪਾ ਕਰਕੇ ਪਿਆ ਦਿੰਦੇ ਹਨ, ਮਸਤਿਸ਼ ਕਰਦੇ ਹਨ, ਖੰਡੇ ਦਾ ਅੰਮ੍ਰਿਤ ਕਿਰਪਾ ਕਰਕੇ ਪਿਆ ਦਿੰਦੇ ਹਨ, ਨਾਮ ਅੰਮ੍ਰਿਤ ਰਸ ਪਿਆ ਦਿੰਦੇ ਹਨ। ਜਿਨ੍ਹਾਂ ਦੇ ਭਾਗ ਸਤਿਗੁਰੂ ਜੀ ਆਪ ਕਿਰਪਾ ਕਰਕੇ ਜਗਾਉਣ, ਜਿਸ ਤਰ੍ਹਾਂ ਜਗਾਏ ਗਿਆਨ ਅਵਸਥਾ ਵਿੱਚ ਜਗਾਉਣ, ਉਹਨਾਂ ਨੂੰ ਤੇ ਬ੍ਰਹਮਾਨੰਦ ਅੰਮ੍ਰਿਤ ਰਸ ਸਤਿਗੁਰੂ ਜੀ ਪਿਆਉਂਦੇ ਹਨ। ਖਾਲਸਾ ਜੀ ਕਹਿਣ ਤੋਂ ਰਹਿਤ ਕਥਾ ਹੈ, ਇਹ ਉਹਨਾਂ ਗੁਰਮੁਖਾਂ ਨੇ ਜਾਣੀ ਹੈ, ਆਪਾਂ ਨੂੰ ਕੀ ਪਤਾ ਹੈ, ਉਸ ਆਨੰਦ ਸੁੱਖ ਨੂੰ ਉਹ ਹੀ ਜਾਣ ਸਕਦੇ ਹਨ। ਸਾਡੇ ਪਿਆਸੇ ਤੇ ਅੰਦਾਜ਼ੇ ਛੋਟੇ ਛੋਟੇ ਹਨ, ਪ੍ਰਭ ਬੇਅੰਤ ਹੋ ਮਿਤ ਕਰ ਵਰਣੋ, ਕਿਆ ਜਾਨਾ ਹੋਏ ਚਾਹੇ ਚੋਰੇ। ਵੱਡੀ ਤੋਂ ਵੱਡੀ ਸਾਲ ਅਤੇ ਸੰਸਾਰੀ ਆਦਮੀ ਸਾਰਾ ਯਤਨ ਕਰਕੇ ਸਾਰੀ ਦੁਨੀਆਂ ਦਾ ਪੂਰਾ ਚਿੰਨ ਲੱਗ ਗਿਆ, ਸਾਇੰਸ ਦੀ ਸਮਾਪਤੀ ਹੁਣ ਤੱਕ ਹੋ ਗਈ ਹੈ, ਜਿੱਥੋਂ ਤੱਕ ਸਾਇੰਸ ਸਾਰਾ ਜ਼ੋਰ ਲਾ ਕੇ ਕੇਵਲ ਇੱਕ ਚੰਦਰਮਾ ਤੱਕ ਪਹੁੰਚ ਕੇ ਇਹ ਭੁਲੇਖਾ ਜਿਹਾ ਨਿਕਲਿਆ ਕਿ ਉੱਥੇ ਵੀ ਇੱਕ ਧਰਤੀ ਹੈ ਪਰ ਨਿਕੰਮੀ ਹੈ। ਪਲਾਟ ਤਾਂ ਸੂਜਰੇ ਸੀ ਖਿਆਲ ਹੋਇਆ ਸੀ ਕਿ ਹੋਈ ਨਹੀਂ ਠੀਕ ਨੇ, ਇੱਥੇ ਤੱਕ ਹੀ ਪਹੁੰਚਿਆ ਨਾ ਆਪਾਂ ਤਾਂ। ਪਰ ਧੰਨ ਪੱਕੇ ਪਾਤਸ਼ਾਹ ਦੇ ਪਿਆਰੇ ਜਿਨ੍ਹਾਂ ਨੂੰ ਕਰੋੜਾਂ ਖੰਡ ਬ੍ਰਹਿਮੰਡਾਂ ਦਾ ਗਿਆਨ ਹਸਤਾਮਲ ਵੱਸ ਹੱਥ ਤੇ ਆਉਣੇ ਰੱਖੇ ਦੇ ਨਿਆਈ ਹੈ, ਪਰ ਹੈ ਨਿਰਲੇ ਨਾਹੀਂ ਕਰੇ। ਉਹ ਹੋਵੇ ਤਾਂ ਕੋਈ ਕਰੋੜਾਂ ਦੇ ਵਿੱਚ ਕੋਈ ਬ੍ਰਹਮ ਗਿਆਨੀ ਜਿਨ੍ਹਾਂ ਤੇ ਪਰਮੇਸ਼ੁਰ ਦੀ ਬਾਕੀ ਤੇ ਹੋਵੇ। ਇਸ ਅਸਥ ਕਥਾ ਨੂੰ ਉਹਨਾਂ ਜਾਣਨਾ ਕੀਤਾ ਹੈ। ਕਬੀਰ ਚਰਨ ਕਮਲ ਕੀ ਮੌਜ ਕੋ ਕਹਿ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਨੇ ਦੇਖਿਆ ਉਸ ਆਨੰਦ ਨੂੰ, ਸੋ ਉਹ ਗੁਰਮੁਖ ਪਿਆਰੇ ਜਾਣਦੇ ਹਨ। ਕਹੋ ਕਬੀਰ ਗੁੰਜਾ ਗੁਣ ਖਾਇਆ ਪੀਤੇ, ਇਸ ਅਵਸਰ ਕੋ ਆਪ ਹੀ ਜਾਣਦੇ ਹਨ। ਵੱਡੇ ਵੱਡੇ ਵਪਾਰ ਕਰਦਾ, ਕਦੇ ਕੋਈ ਚੀਜ਼ ਖਰੀਦੀ, ਕਦੇ ਕੋਈ ਚੀਜ਼, ਕਦੇ ਕਿਸੇ ਪ੍ਰਕਾਰ ਦਾ ਵਪਾਰ ਕਦੇ ਕੋਈ ਕਰਦਾ ਹੈ। ਪਰ ਜਿਸ ਚੀਜ਼ ਦੇ ਵਾਸਤੇ ਆਇਆ ਸੀ, ਜਾਂ ਕਉ ਆਏ, ਜਿਸ ਨਾਮ ਰੂਪੀ ਵਸਤੂ ਨੂੰ ਖਰੀਦਣ ਵਾਸਤੇ ਆਏ ਸੀ, ਚਾਹੀਦਾ ਹੈ ਕਿ ਉਹ ਜਹਾਜ਼ੋਂ ਖਰੀਦਣਾ ਕਰੋ। ਗੁਰੂ ਕੀ ਸਾਧ ਸੰਗਤ ਵਿੱਚੋਂ, ਗੁਰੂ ਕੀ ਸਾਧ ਸੰਗਤ ਹੀ ਹੱਕ ਹੈ, ਜਿਸ ਦੇ ਉੱਪਰੋਂ ਇਹ ਸੌਦਾ ਮਿਲਦਾ ਹੈ। ਸੌਦਾ ਇੱਕ ਹੱਕ, ਇੱਕ ਸਤਿਗੁਰੂ ਸੱਚੇ ਪਾਤਸ਼ਾਹ ਦੇ ਸਾਧ ਸੰਗਤ ਰੂਪ ਹੀ ਹੱਕ ਹੈ, ਜਿਸ ਦੇ ਵਿੱਚੋਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਪੈਸਿਆਂ ਦੇ ਬੱਚੇ ਨਹੀਂ, ਹੋਰ ਕਿਸੇ ਪ੍ਰਭਤਾ ਵਡਿਆਈ ਤੇ ਵਿਦਿਆ ਦੇ ਬੱਚੇ ਨਹੀਂ, ਸੋ ਕੇਵਲ ਪ੍ਰੇਮ ਦੇ ਬੱਚੇ ਤੇ ਤਨ ਮਨ ਧਨ ਦੇ ਕੇ ਮਨ ਦੇ ਬੱਚੇ ਜੋ ਕੰਚਨ ਕਿਉਂ ਪਾਈਆ ਨੀ ਸੋਨ ਮਨ ਦੇ ਰਾਮ ਲਿਆ ਹੈ ਨੀ। ਐਸੀ ਸਾਧ ਸੰਗਤ ਦੇ ਵਿੱਚੋਂ ਸੋ ਜਾਂ ਕਹੋ ਆਏ, ਜਿਸ ਨਾਮ ਰੂਪੀ ਵਸਤੂ ਨੂੰ ਖਰੀਦਣ ਵਾਸਤੇ ਆਏ ਹੋ, ਸੋ ਉਹਨੂੰ ਜਹਾਜ਼ੋਂ ਖਰੀਦਣਾ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਸੋ ਮਨ ਦੇ ਵਿੱਚ ਹਰੀ ਪਰਮੇਸ਼ਰ ਦੇ ਨਾਮ ਦਾ ਵਸਣਾ ਹੋਵੇਗਾ, ਬਸੇਰਾ ਵਸਣਾ ਹੋਵੇਗਾ। ਸਤਿਗੁਰੂ ਜੀ ਦੇ ਪਾਸੋਂ ਹਰੀ ਪਰਮੇਸ਼ਰ ਦੇ ਨਾਮ ਦਾ ਮਨ ਦੇ ਵਿੱਚ ਬਸੇਰਾ ਵਾਸਤਾ ਹੋਵੇਗਾ। ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਦੇ ਨਾਮ ਦਾ ਨਿਵਾਸ ਨਹੀਂ ਹਿਰਦੇ ਵਿੱਚ ਹੋਣਾ। ਸਤਿਗੁਰੂ ਜੀ ਦੀ ਕਿਰਪਾ ਕਰਕੇ ਹਰੀ ਪਰਮੇਸ਼ਰ ਦੇ ਵਿੱਚ ਇਸ ਮਨ ਦਾ ਵਾਸਤਾ ਹੋਵੇਗਾ। ਬ੍ਰਹਮਾਕਾਰ ਹੋ ਕੇ ਮਨ ਪਰਮੇਸ਼ਰ ਦਾ ਸਰੂਪ ਹੋ ਕਰਕੇ ਆਪਣਾ ਜਿਹੜਾ ਅਸਲ ਘਰ ਹੈ, ਸੋ ਵੱਡਾ ਡੇਰਾ ਚੋ ਨਹੀਂ ਜਾ ਡੇਰਾ ਤਾਂ ਜਾਣ, ਉਹ ਡੇਰਾ ਤਾਂ ਸੰਜਮੋ ਗੁਰ ਕਾ ਸ਼ਬਦ ਪਛਾਣ। ਇਸ ਲਈ ਅਸੀਂ ਪੱਕੇ ਦੁਹਾਸੇ ਤੇ ਆਸੇ 5-20-22 ਤਲੇ ਮਕਾਨ ਬਣਾਉਣੇ ਹਾਂ। ਮੁਕਾਮ ਕਰ ਘਰ ਬੈਠਣਾ, ਨਿੱਤ ਚੱਲਣਾ ਕਿੱਥੇ, ਇਸ ਤੋਂ ਨੇਤਾ ਪ੍ਰਤੀ ਚੱਲਣ ਦਾ ਸੰਸਥਾ ਬਣਿਆ ਰਹਿੰਦਾ ਹੈ। ਘਰ ਛੱਡਣੇ ਰਹੇ ਨਾ ਕੋਈ, ਸਭ ਨੂੰ ਛੱਡਣੇ ਪੈਣੇ ਹਨ। ਤੇ ਪ੍ਰਤੱਖ ਘਰ ਵੀ ਤੇ ਸਰੀਰ ਰੂਪੀ ਘਰ ਵੀ, ਸੰਸਾਰ ਰੂਪੀ ਘਰ ਵੀ ਕਿਸੇ ਨੇ ਨਹੀਂ ਰਹਿਣਾ ਹੈ। ਸੋ ਅਸਲ ਉਹ ਘਰ ਹੈ ਨਿਜ ਘਰ, ਮਹਿਲ ਪਾਵੋ ਸੁੱਖ ਸਹਿਜ। ਇੱਥੇ ਘਰਾਂ ਵਿੱਚ ਸੁੱਖ ਨਹੀਂ ਦੁੱਖ ਬਣਿਆ ਹੋਇਆ। ਪਰ ਉਹ ਜਦੋਂ ਆਪਣਾ ਘਰ ਨਿਜ ਸਰੂਪ ਰੂਪੀ ਘਰ ਪ੍ਰਾਪਤ ਕਰ ਲਿਆ, ਮਹੱਲ ਪੁਰੀਆ ਵਿਵਸਥਾ ਰੂਪੀ ਮਹੱਲ ਜਦੋਂ ਪ੍ਰਾਪਤ ਕਰ ਲਿਆ, ਫਿਰ ਸਹਿਜੇ ਸੁੱਖ ਪ੍ਰਾਪਤ ਹੋ ਜਾਵੇਗਾ। ਨਿਰਜਤਨ ਸੁੱਖ ਆ ਇੰਦਰਿਤ ਸੁੱਖ ਦੇਣਾ ਹੈ, ਸਹਿਜ ਸੁੱਖ ਨਿਰਜਤਨ ਸੁੱਖ, ਜੇ ਸੁੱਖ ਵਾਸਤੇ ਕੋਈ ਯਤਨ ਨਹੀਂ ਕਰਨਾ ਪੈਂਦਾ। ਸੋ ਨਿਜ ਘਰ ਕੌਣ ਹੈ? ਸਾਧ ਸੰਗਤ। ਇਸ ਦੇ ਵਿੱਚ ਪੁਰੀਆ ਵਿਵਸਥਾ ਰੂਪੀ ਮਹੱਲ ਨੂੰ ਪ੍ਰਾਪਤ ਕਰੋ। ਨਿਜ ਘਰ ਜੋ ਸਰੀਰ ਹੈ, ਇਸ ਵਿੱਚ ਮਹੱਲ ਦਸਮ ਦੁਆਰ ਦੇ ਵਿੱਚ ਸਹਿਜੇ ਸੁੱਖ ਪ੍ਰਾਪਤ ਕਰੋ। ਨਿਜ ਘਰ ਸਰੀਰ ਦੇ ਵਿੱਚ ਮਹਿਲ ਕਿਹੜਾ? ਅੰਤਰਮੁਖ ਬਿਰਤੀ ਜਿਹੜੀ ਕਰਨੀ ਹੈ। ਨਿਜ ਘਰ ਗੁਰੂ ਕੀ ਸਾਧ ਸੰਗਤ ਵਿੱਚੋਂ ਮਹੱਲ ਪੁਰੀਆ ਵਿਵਸਥਾ ਨੂੰ ਪ੍ਰਾਪਤ ਕਰਕੇ ਸਹਿਜੇ ਸੁੱਖ ਰੂਪ ਦੀ ਪ੍ਰਾਪਤੀ ਕਰੋ।
ਬਾਹਰ ਨਾ ਹੋਵੇ
ਮੁਰਤੀ ਹੀਰਾ ਸੰਸਾਰ ਦੇ ਵਿੱਚ ਨਹੀਂ ਹੋਵੇਗਾ। ਉਹ ਗੁਰਮੁਖ ਪਿਆਰੇ ਫਿਰ ਕਹਿੰਦੇ ਹਨ, ਬਹੁਰ ਹਮ ਕਾਹੇ ਆਵਾਂਗੇ, ਆਮਣ ਜਾਣਾ ਹੁਕਮ ਚੁਕਾ ਦਾ ਹੁਕਮਾਂ ਬੁੱਧ ਸਮਾਵਾਂਗੇ। ਜਬ ਕੀਤਾ ਪੰਚ ਧਾਤ ਕੀ ਰਚਨਾ, ਐਸੇ ਤੁਮ ਸਮਾਵਾਂਗੇ। ਦਰਸ਼ਨ ਛੋੜ ਪਾਏ ਤੁਮ ਦਰਸ਼ਨ
ਏਕਾ ਨਾਮ ਕੇ ਆਵਾਂ। ਉਹ ਗੁਰਮੁਖ ਪਿਆਰ ਗੁਰ ਕਹਿੰਦੇ ਨੇ ਮੁੜਕੇ ਅਸੀਂ ਕਿਸ ਵਾਸਤੇ ਆਉਣਾ ਦੁਨੀਆਂ ਦੇ ਵਿੱਚ, ਕੋਈ ਵਾਸਨਾ ਖਾਸ ਮਨ ਦੀ ਸੰਸਾਰ ਵਿੱਚ ਰਹਿ ਨਹੀਂ ਮਿਲਦਾ। ਕਿਆ ਮਰ ਚੁੱਕਿਆ ਸੁਰਗ ਵਿਚਾਰਾ ਸੰਤਮ ਦੋ ਰਾਜੇ ਹਮ ਕਾਹੂ ਕੀ ਚਾਲ ਨਾ ਕੱਢ ਕੇ ਆਪਣੇ ਲੋਕ ਪੁਰਖਾ ਤੇ। ਉਹਨਾਂ ਗੁਰਮੁਖ ਪਿਆਰੇ ਨੇ ਫਿਰ ਸੰਸਾਰ ਦੇ ਵਿੱਚ ਤੇਰਾ ਦੁਬਾਰਾ ਨਹੀਂ ਹੋਵੇਗਾ। ਇਸ ਆਮਨ ਸੇ ਜੋੜ ਨਾ ਆਇਆ ਨਾਨਕ ਹਰ ਕਾ ਦਰਸ ਕੁਮਾਰ
ਕੋਲ
ਸਮਾਪਤੀ ਕਰਦੇ ਹੋਏ ਸਾਨੂੰ ਯਾਦ ਕਰਦਿਆਂ ਕਿਉਂ ਬੇਨਤੀ ਕਰੀਏ। ਉਹ ਅੰਤਰ ਜਾਮੀ ਹੋ ਅੰਦਰ ਦੇ ਜਾਣਨ ਵਾਲੇ ਅੰਦਰ ਦੇ ਪ੍ਰੇਰਿਤ ਤੋਂ ਕਰਮ ਅਨੁਸਾਰ ਫਲ ਪ੍ਰਦਾਤ ਪੂਰਨ ਪੁਰਖ ਪੂਰਨ ਏਕਾ ਪੁਰਖ ਸਬਾਈ ਨਾਲ ਇਸੇ ਵਿੱਚ ਤੁਸੀਂ ਪੁਰਖੋ ਬਾਕੀ ਸਭ ਇਸਤਰੀਆਂ ਮਿਲੀਆਂ ਹਨ। ਵਿਧਾਨਤਾ ਹੁੰਦਾ ਜੋ ਕਰਮ ਅਨੁਸਾਰ ਫਲ ਪ੍ਰਦਾਤਾ ਜੋ ਜੋ ਕਰਮ ਕੀਤੇ ਉਹਨਾਂ ਨੂੰ ਫਲ ਦੇਣ ਦੀ ਜੋਤੀ ਜੋਤੀ ਨੂੰ ਵਿਧਾਨਤਾ ਚਾਹੀਦਾ। ਤੇ ਇਸ ਪ੍ਰਕਾਰ ਜੋ ਕਰਮ ਰਾਜ ਉਹ ਤਾਂ ਹਿਸਾਬ ਕਿਤਾਬ ਹੀ ਕਰਦਾ ਹੈ, ਜੋ ਉਹ ਨਿਰਣਾ ਕਰਦਾ ਹੈ ਵਿਧਾਨਤਾ ਵੱਖਰਾ ਹੈ ਜਿਹੜਾ ਕਰਮ ਅਨੁਸਾਰ ਫਲ ਪ੍ਰਦਾਤਾ ਹੈ। ਇਸ ਪ੍ਰਕਾਰ ਦੋਹੇ ਅੰਦਰ ਦੇ ਜਾਣਨ ਵਾਲੇ ਪੂਰਨ ਵਿਧਾਤੇ ਜੋ ਸੱਚੇ ਪਾਤਸ਼ਾਹ ਪ੍ਰੇਰਿਤ ਜੀ ਸਰਦਾ ਸੱਚੇ ਪਾਤਸ਼ਾਹ ਪੂਰੀ ਕਰਦੇ ਮਨ ਦੀ ਸਬਰ ਹੈ ਇੱਛਾ ਹੈ ਹਰਲਾ ਇਹੋ ਦਾ ਨਾਮ ਇਹੋ ਦਾ ਅਰਥ ਇੱਛਾ ਵੀ ਹੁੰਦਾ ਸਾਲਸਾ ਜੀ ਤੋ ਇਹੋ ਖਾਲਸਾ ਇਹਾ ਨਾਮ ਇੱਛਾ ਦਾ ਹੀ ਹੈ ਪ੍ਰੀਹਾ ਵੀ ਇੱਛਾ ਦਾ ਨਾਮ ਹੈ। ਇਸ ਪ੍ਰਕਾਰ ਤੋ ਸਾਡੇ ਮਨ ਦੀ ਜੋ ਸੱਚੇ ਪਾਤਸ਼ਾਹ ਸਰਦਾ ਹੈ ਕਿਰਪਾ ਕਰਕੇ ਪੂਰੀ ਕਰ ਦਿਓ ਕੀ ਮਨ ਦੀ ਸਰਦਾ ਹੈ ਦੱਸੋ। ਸੱਚੇ ਪਾਤਸ਼ਾਹ ਜੀ ਅਸੀਂ ਤੁਹਾਡੇ ਦਾਸ ਇਹੀ ਆਪ ਜੀ ਦੇ ਪਾਸੋਂ ਮੰਗਦੇ ਸੱਚੇ ਪਾਤਸ਼ਾਹ ਸਭ ਤੋਂ ਵੱਡਾ ਸੁੱਖ ਤੇ ਹੀ ਮੰਗਦੇ
ਹਾਂ
ਚਰਨਾ ਦੀ ਧੂੜ ਬਣਾ ਦੇ ਉਹ ਮਨ ਵਿੱਚ ਹੰਕਾਰ ਨਾ ਰਹਿ ਜਾਵੇ ਮਨ ਵਿੱਚ ਮਾਣ ਨਾ ਰਹਿ ਜਾਵੇ। ਸੱਚੇ ਪਾਤਸ਼ਾਹ ਦੇਹ ਦੇ ਆਸ ਵੱਲੋਂ ਤੇ ਗੁਣਾਂ ਦੇ ਹੰਕਾਰ ਵੱਲੋਂ ਨੀਵੇਂ ਕਰਕੇ ਸਾਧ ਸੰਗਤ ਦੇ ਚਰਨਾ ਦੀ ਧੂੜ ਬਣਾ ਰਹੇ ਹੋ। ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰੋ ਤੇ ਚਾਹੁੰਦੇ ਹਾਂ ਵਾ ਮੋਗੋ ਕਰ ਸੰਤਨ ਦੀ ਧੂੜ ਸਾਨੂੰ ਸਾਧ ਸੰਗਤ ਦੇ ਚਰਨਾ ਦੀ ਧੂੜ ਪ੍ਰਾਪਤ ਕਰਾ ਦੇ। ਉਹ ਕਿਰਪਾ ਕਰੋ ਸੱਚੇ ਪਾਤਸ਼ਾਹ ਤੋ ਮਸਤਕ ਲੱਗਾ ਸਾਧ ਨੇ ਵੱਡ ਪਹਾੜ ਜਿਨ੍ਹਾਂ ਨੇ ਜਿਹਨਾਂ ਦੇ ਮੱਥੇ ਦੇ ਵੱਡੇ ਭਾਗ ਹੋਣ ਉਹਨਾਂ ਦੇ ਮੱਥੇ ਤੇ ਗੁਰੂ ਤੇ ਸਾਧ ਸੰਗਤ ਦੀ ਚਰਨਾ ਦੀ ਧੂੜ ਉਹਨਾਂ ਨੂੰ ਮਿਲਦੀ ਹੈ। ਤੋ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰਾ ਮੁਖਲਾ ਜੀ ਗੁਰਮਤ ਬਿਰਖੀ ਕਬੁੱਧ ਆਪਾ ਜੀ ਐਸੀ ਬਰਤੀ ਜਿਸ ਕਰਕੇ ਹੋਣੀ ਹੈ ਉਹ ਧੰਨ ਪਰਮੇਸ਼ਵਰ ਦੇ ਪਿਆਰਿਆਂ ਦੀ ਕਹਿ ਧੂੜ ਗੁਰ ਸਿੱਖਾ ਕੀ ਹਰ ਧੂੜ ਦੇ ਹਮ ਪਾਪੀ ਕੀ ਜਗ ਪਾਹੇ ਅਸੀਂ ਪਾਪੀ ਆਦਮੀ ਨੂੰ ਕਲਿਆਣ ਨੂੰ ਪ੍ਰਾਪਤ ਹੋਈਏ ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ ਆਪਣੇ ਸਾਲ ਸੰਗਤ ਦੇ ਚਰਨਾਂ ਦੀ ਧੂੜ ਆਪ ਕਿਰਪਾ ਕਰਕੇ ਮਾਰਨ ਬੱਚੋ ਜੋ ਚਰਨਾਂ ਦੀ ਧੂੜ ਨੂੰ ਵੱਡੇ ਵੱਡੇ ਦੇਵਤੇ ਵੀ ਪਾਲਦੇ ਫਿਰਦੇ ਹਨ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣਾਓ ਤੇ ਸਾਧ ਸੰਗਤ ਦੇ ਚਰਨਾਂ ਦੀ ਸਰਦਾ ਰੁਚੀ ਧੂੜ ਸਾਨੂੰ ਬੱਚੋ ਜਿਸ ਕਰਕੇ ਸਾਡੀ ਵੀ ਕਲਿਆਣ ਹੋਵੇ। ਉੱਥੇ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਤ ਨੂੰ ਬਰਾਜਣ ਲੱਗਿਆ ਜੋ ਨਿਤਨੇਮ ਹੈ ਹਰੇਕ ਮਾਈ ਭਾਈ ਦਾ ਉਹ ਕੀਰਤਨ ਖੋਲੇ ਦੀ ਸਮਾਪਤੀ ਉੱਥੇ ਸੱਚੇ ਪਾਤਸ਼ਾਹ ਜੀ ਨੇ ਕੀਤੀ ਹੈ। ਅੰਮ੍ਰਿਤ ਵੇਲ ਦਾ ਨਿਤਨੇਮ ਜਾਗੀ ਸਾਹਿਬ ਸ਼ਾਮ ਦਾ ਨਿਤਨੇਮ ਰਾਣਾ ਸਾਹਿਬ ਰਾਤ ਨੂੰ ਬਰਾਜਣ ਲੱਗਿਆ ਦਾ ਨਿਤਨੇਮ ਤੇ ਕੀਰਤਨ ਖੋਲ ਹੈ। ਉਹ ਤਿੰਨੇ ਹੀ ਆਰੰਭ ਵਿੱਚ ਹਜ਼ੂਰ ਨੂੰ ਉਚਾਰ ਕੇ ਅੱਗੇ ਸੱਚੇ ਪਾਤਸ਼ਾਹ ਜੀ ਰਾਜਾਂ ਦੇ ਵਿੱਚ ਕਾਨੂੰਨੀ ਗੁਰੂ ਨਿਵਾਸ ਸੱਚੇ ਪਾਤਸ਼ਾਹ ਪਾਣੀ ਆਰੰਭ ਕਰ ਲਈਏ। ਅੰਤਰ ਜਾਮੀ ਪੁਰਖ ਵਿਦਾਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
शास्त्र शास्त्र
Yeah.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸਾਜਨਵਾਦੀ ਹੈ ਗੁਰੂ ਜੀ ਖਾਲਸਾ ਸਾਹਿਬ ਸਮੇਤੀ ਸਾਨੂੰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਰਬ ਜੀਆਂ ਨੂੰ ਕਲਿਆਣ ਕਰਨ ਵਾਸਤੇ 84 ਲੱਖ ਜੀਵਨ ਵਿਚ ਭੜਕ ਗਏ ਹਨ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਵਾਸਤੇ ਅੰਤਰਜਾਮੀ ਸਦਗੁਰਾਂ ਨੇ ਪਸ਼ੂ ਪ੍ਰੇਤ ਮੁਗਧ ਪੱਥਰ ਮਨੁੱਖ ਸਭ ਦੀ ਕਲਿਆਣ ਕਰਨ ਵਾਸਤੇ ਕਰੂਣਾ ਛੰਦਾ ਬ੍ਰਹਿਮੰਡਾਂ ਦਾ ਉਧਾਰ ਕਰਨ ਵਾਸਤੇ ਜੋ ਆਪ ਜੀ ਨੇ ਇਹ ਧਰਤੀ ਬਾਣੀ ਉਚਾਰਨ ਕੀਤੀ ਹੈ। ਜੈ ਸੀ ਮੈਂ ਆਗਾ ਸਸਰੀ ਕੀ ਬਾਣੀ ਪੈਸਰਾ ਕਰੀ ਗਿਆਨ ਮਿਲਾਨੇ ਮੜੇ ਭਾਰੀ ਜਿਵੇਂ ਧਰਮ ਬਹਿਣ ਦੇ ਅਨੁਭਵ ਦੂਰ ਕਰਨ ਵਾਸਤੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਇਸ ਯੱਗ ਦਾ ਚਾਨਣ ਨੇ ਕਰਮ ਦੱਸਾ ਮਾਣੇ ਆਏ ਜੋ ਇਸ ਸੰਸਾਰ ਦੇ ਵਿਚ ਚਾਨਣ ਕਰਨ ਵਾਸਤੇ ਗੁਰੂ ਕੀ ਬਾਣੀ ਲਿਆਂਦੀ ਹੈ ਸੱਚੇ ਪਾਤਸ਼ਾਹ ਜੀ ਨੇ ਜੋ ਭਾਗਾ ਵਾਲਿਆਂ ਦੇ ਹਿਰਦੇ ਵਿਚ ਵਾਸੀ ਹੈ ਬਾਣੀ ਮਿੱਠੇ ਤੋਂ ਪਿਆਰੀ ਹੈ ਹੋਏ ਚਲਾਈ ਮਿੱਟਾ ਲਿਆਰਾ ਐਸੀ ਬਖਸ਼ਿਸ਼ ਜੋ ਹਜ਼ੂਰ ਸੱਚੇ ਪਾਤਸ਼ਾਹ ਨੇ ਕੀਤੀ ਹੈ ਸੋ ਉਸ ਵਿਚ ਅੰਮ੍ਰਿਤ ਵੇਲ ਦਾ ਨਿਤਨੇਮ ਸ੍ਰੀ ਗਰਜੀ ਸਾਹਿਬ ਸ਼ਾਮ ਦਾ ਨਿਤਨੇਮ ਸ੍ਰੀ ਗਾਰਾ ਸਾਹਿਬ ਰਾਤ ਦਾ ਨਿਤਨੇਮ ਸ੍ਰੀ ਕੀਰਤਨ ਸੋਹਲਾ ਆਦ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਕਿਰਪਾ ਕਰਕੇ ਸੰਪੂਰਨ ਕੀਤਾ ਹੈ। ਅੱਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਨਜ਼ੀਰ ਦੇ ਨਾਲ ਅੱਗੇ ਰਾਗਾਂ ਵਿਚ ਬਾਣੀ ਆਰੰਭ ਕਰਨ ਲੱਗੇ ਹਨ। ਭਾਵੇਂ ਸੋਦਰ ਐਸਾ ਰਾਗ ਦੇ ਵਿਚ ਆਪ ਜੀ ਨੇ ਉਚਾਰਿਆ ਹੈ ਉਸੇ ਪ੍ਰਕਾਰ ਗੁਜਰੀ ਰਾਗ ਵੀ ਪਿੱਛੇ ਆ ਚੁੱਕਾ ਹੈ ਰਾਰਾ ਸਾਹਿਬ ਦੇ ਵਿਚ ਕੀਰਤਨ ਸੋਹਲੇ ਦੇ ਵਿਚ ਗੌੜੀ ਆਦਿ ਵੀ ਆ ਚੁੱਕਾ ਹੈ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਔਰ ਉਹ ਇੱਕ ਦੋ ਦੇ ਸ਼ਬਦ ਹਨ ਇਸ ਤੋਂ ਅੱਗੇ ਸੋਲਿੰਗ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਰਾਗਾਂ ਨੂੰ ਇੱਕ ਬਾਣੀ ਆਰੰਭ ਕਰਨ ਲੱਗੇ ਹਨ ਆਪ ਅੰਤਰਜਾਮੀ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਤੋ ਇਸ ਤੋਂ ਅੱਗੇ ਮਹਾਰਾਜ ਸਾਹਿਬ ਜੀ ਜਿੰਨੀ ਬਾਣੀ ਉਚਾਰਨ ਜੋ ਪਿਛਲੀ ਵੀ ਰਾਗਾਂ ਵਿਚ ਹੈ ਤੋ ਅੱਗੇ ਨਿਮਜਿਮ ਦੇ ਨਾਲ ਹੁਣ ਰਾਗ ਆਪ ਉਚਾਰ ਰਹੇ ਹਨ ਤੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਇਹ ਪਵਿੱਤਰ ਸ਼ਬਦ ਆਪ ਜੀ ਨੇ ਕਿਰਪਾ ਕਰਕੇ ਉਸ ਮੌਕੇ ਤੇ ਉਚਾਰਿਆ ਹੈ ਜਦੋਂ ਗਰੀਬ ਨਿਵਾਜ ਜੀਆ ਬਾਲ ਉਹ ਰਾਜ ਦੇ ਵਿਚ ਜਗਨਨਾਥਪੁਰੀ ਵੱਲ ਨਿਹਾਲ ਕਰਨ ਵਾਸਤੇ ਜਾ ਰਹੇ ਸਨ ਤੇ ਬੜਾ ਭਾਰੀ ਭਿਆਨਕ ਜੰਗਲ ਉਸ ਵਿਚ ਹਜ਼ੂਰ ਸੱਚੇ ਪਾਤਸ਼ਾਹ ਬੈਠੇ ਹਨ। ਸਿਆਣਿਆਂ ਦਾ ਇਹ ਵੀ ਖਿਆਲ ਹੈ ਕਿ ਜਿੱਥੇ ਮੱਸੀ ਵਾਲਾ ਸਾਹਿਬ ਹੈ ਉੱਥੇ ਮਹਾਰਾਜ ਸਾਹਿਬ ਜੀ ਅਥਵਾ ਸੰਗੀਤ ਤੋਂ ਪਰੇ ਇੱਕ ਸਥਾਨ ਹੈ ਸੰਗੀਤ ਜੀ ਦਾ ਉੱਥੇ ਦਰਸ਼ਨ ਕੀਤੇ ਸਨ। ਇਸ ਵਾਰ ਜਥਾ ਉੱਥੇ ਗਿਆ ਸੀ ਸੰਗੀਤ ਸ਼ਹਿਰ ਉੱਥੇ ਦੋਸਤ ਵੀਰ ਪਰੇ ਮਹਾਰਾਜ ਸਾਹਿਬ ਦਾ ਪਵਿੱਤਰ ਸਥਾਨ ਹੈ ਇਤਿਹਾਸ ਤੇ ਉੱਥੇ ਮਹਾਰਾਜ ਸਾਹਿਬ ਜੀ ਸਜੇ ਹੋਏ ਸਨ। ਕਲਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਪਾਸ ਪਹੁੰਚਿਆ ਹੈ ਚਰਨਾਂ ਦੇ ਵਿੱਚ ਕਲਜੀ ਦੇ ਪਹਿਲਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਪਰਖ ਕਰਨ ਵਾਸਤੇ ਬੜੀ ਭਾਰੀ ਹਨੇਰੀ ਵਗਾਈ ਹੈ ਬੜੀ ਭਿਆਨਕ ਹਨੇਰੀ ਨੂੰ ਇਸ ਕਰਕੇ ਕਾਈ ਮਰਦਾਨਾ ਅੱਖਾਂ ਮੀਚ ਕੇ ਧਰਤੀ ਤੇ ਆਪਣਾ ਸਿਰ ਲਾ ਕੇ ਮੀਚ ਗਿਆ ਹੈ ਮੁੱਢਾ ਹੋ ਕੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲਈ ਮਰਦਾਨਾ ਕੀ ਕਾਰਨ ਹੈ ਕਿ ਮਹਾਰਾਜ ਬੜੀ ਭਿਆਨਕ ਹਨੇਰੀ ਹੈ ਕਿਤੇ ਇੰਨਾ ਉੱਡੀ ਨਾ ਜਾਂਦਾ ਹੋਇਆ ਇਸ ਵਾਸਤੇ ਆਪਣੇ ਬਚਾਅ ਵਾਸਤੇ ਇਹ ਕਰ ਰਿਹਾ ਹੈ। ਉਸ ਤੋਂ ਬਾਅਦ ਬੜਾ ਭਾਰੀ ਮੀਂਹ ਪਿਆ ਬੜੇ ਜ਼ੋਰ ਦੇ ਨਾਲ ਗੜਿਆਂ ਦੀ ਵਰਖਾ ਹੋਈ ਔਰ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਨੇੜੇ ਨੇੜੇ ਵਰਖਾ ਆਦਿ ਗੜੇ ਆਦਿ ਚਲੇ ਆਏ ਤੋ ਬੜੀ ਬਿਜਲੀ ਕੜਕੀ ਕਈ ਪ੍ਰਕਾਰ ਦੇ ਉਹਨੇ ਯਤਨ ਕੀਤੇ ਪਰਖ ਕਰਨ ਵਾਸਤੇ ਹਜ਼ੂਰ ਦੀ ਹਜ਼ੂਰ ਜੀ ਨੇ ਹਾਰਿਆ ਫਿਰ ਕਲਜੀ ਦੇ ਬੜਾ ਸੁਨਹਿਰੀ ਰੂਪ ਧਾਰ ਕਰਕੇ ਸਾਰਾ ਸਰੀਰ ਜਿਵੇਂ ਸੋਨੇ ਦਾ ਹੁੰਦਾ ਐਸਾ ਸੁੰਦਰ ਸਰੀਰ ਆਪਣਾ ਬਣਾ ਕੇ ਤੇ ਇੱਕ ਹੱਥ ਦੇ ਵਿੱਚ ਆਪਣਾ ਸਿਖਣ ਭਗਤ ਤੇ ਇੱਕ ਹੱਥ ਦੇ ਵਿੱਚ ਜਵਾਨ ਭਗਤ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਪਾਸ ਆ ਕੇ ਨਮਸਕਾਰ ਕੀਤੇ ਹਜ਼ੂਰ ਸਾਹਿਬ ਨੇ ਭਾਈ ਮਰਦਾਨਾ ਉਸ ਰੂਪ ਕੱਲ ਵੀ ਸੀ ਜਿਹੜਾ ਆਪਣੇ ਪਰ ਕਰ ਰਿਹਾ ਸੀ ਹੁਣ ਵੇਖ ਕੀ ਰੂਪ ਧਾਰ ਕੇ ਆ ਰਿਹਾ ਹੈ ਤੇ ਜਿਹੜੇ ਭਾਈ ਮਰਦਾਨੇ ਨੇ ਦੇਖਿਆ ਉਹ ਹਜ਼ੂਰ ਕੌਣ ਹੈ ਮਹਾਰਾਜ ਸਾਹਿਬ ਕਹਿੰਦੇ ਕੱਲ ਵੀ ਆ ਰਿਹਾ ਹੈ ਹਜ਼ੂਰ ਸੱਚੇ ਪਾਤਸ਼ਾਹ ਨੂੰ ਆ ਕੱਲ ਜੀ ਨੇ ਨਮਸਕਾਰ ਕੀਤੀ ਤੋ ਬੇਨਤੀ ਕਰਨ ਲੱਗਾ ਹੈ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਚਰਨਾਂ ਵਿਚ ਪਹੁੰਚਿਆ ਹੈ ਹੁਣ ਮੇਰਾ ਰਾਜ ਹੈ ਮੈਂ ਕਲਯੁਗ ਹਾਂ ਉਹ ਹਜੀ ਕਹਿਣ ਲੱਗੇ ਆ ਭਾਈ ਕਿਵੇਂ ਆਉਣਾ ਹੋਇਆ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਨਹੀਂ ਆਇਆ ਹੈ ਕਿ ਝੂਠਾ ਲੈ ਕੇ ਆਇਆ ਹੈ। ਅਜੀਬ ਕਹਿਣ ਲੱਗੇ ਇਸ ਤਰੀਕੇ ਨਾਲ ਕਿਹਾ ਉਹਦਾ ਕੀ ਭਾਵ ਹੈ। ਉਹ ਇੱਕ ਹੱਥ ਦੇ ਨਾਲ ਆਪਣਾ ਕਸ਼ਟ ਪੰਡਿਆ ਹੈ, ਇੱਕ ਦੇ ਨਾਲ ਜਬਾਨ ਪਗੜੀ ਹੈ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਆਪਣੇ ਯੁੱਗ ਦੇ ਵਿੱਚ ਸਾਰੇ ਚੀਜ਼ਾਂ ਨੂੰ ਉਹਨਾਂ ਦੋ ਚੀਜ਼ਾਂ ਦੇ ਸਵਾਦਾਂ ਦੇ ਵਿੱਚ ਸਿਖਾ ਦਿਆ ਹੈ। ਕੋਈ ਵਿਕਾਰ ਕੋਈ ਬੰਦੇ ਵਿੱਚ ਲੱਗੇ ਰਹਿਣਗੇ, ਕੋਈ ਖਾਣ ਪੀਣ ਦੇ ਵਿੱਚ ਲੱਗੇ ਰਹਿਣਗੇ, ਉਸਦੇ ਕਰੇ ਸੁੱਖ ਕਿਸ ਭਾਗਾਂ ਵਾਲੇ ਵੀ ਹੋਵੇਗੀ ਜਿਸ ਤੇ ਤੁਸੀਂ ਕਿਰਪਾ ਕਰੋਗੇ। ਨਹੀਂ ਤੇ ਖਾਣ ਪੀਣ ਤੇ ਭੋਜਨ ਤੇ ਪਹਿਰਨ ਦੇ ਵਿੱਚ ਸਾਰੇ ਆਪਣੀ ਉਮਰ ਬਤੀਤ ਕਰਕੇ ਸੋਹੇ ਚੁਰਾਸੀ ਦੇ ਜੀਵਨ ਵਿੱਚ ਪੈਣਗੇ, ਇਹ ਮੇਰਾ ਬੜਾ ਭਾਰੀ ਪ੍ਰਕਾਸ਼ ਹੋਵੇਗਾ। ਅਜੀਬ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਸਾਡੇ ਗੁਰਸਿੱਖ ਵਿੱਚ ਹੋਣ ਉੱਥੇ ਕੋਈ ਅਸਰ ਨਾ ਕਰੇ। ਅੱਛਾ ਸੱਚੇ ਪਾਤਸ਼ਾਹ ਜੀ ਨੇ ਆਪ ਜੀ ਦੀ ਆਗਿਆ ਜਿਸ ਹਿੰਦੂ ਵਿੱਚ ਤੁਹਾਡੇ ਨਾਮ ਦਾ ਨਿਵਾਸ ਹੋਵੇਗਾ ਉਸ ਤੇ ਮੈਂ ਆਪਣਾ ਜੋਰ ਨਹੀਂ ਪਾਵਾਂਗਾ ਤੇ ਉਸ ਤੇ ਜੋਰ ਚੱਲ ਵੀ ਨਹੀਂ ਸਕੇਗਾ। ਤੇ ਜਿਹੜੇ ਤੁਹਾਡੇ ਨਾਮ ਨਹੀਂ ਜਪਣਗੇ, ਹਿੰਦੂ ਵਿੱਚ ਨਾਮ ਨਹੀਂ ਵਿਖਾਉਣਗੇ, ਪਸੰਦ ਕਰਨਗੇ, ਵਿਖਾਲੇ ਮਾਤਰ ਕੇਵਲ ਪਿੱਤਰੋ ਪਾਲ ਬਣ ਕੇ ਬੈਠਣਗੇ, ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਆਪਣੇ ਅਧੀਨ ਕਰਾਂਗਾ ਤੇ ਉਹਨਾਂ ਨੂੰ ਨਹੀਂ ਛੱਡਾਂਗਾ। ਅਜੀਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਕੇਵਲ ਬੇਨਤੀ ਕਰ ਰਿਹਾ ਹੈ ਕਿ ਚੱਲ ਜਾਈਏ। ਫਿਰ ਉਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਹੁਣ ਮੇਰਾ ਰਾਜ ਹੈ, ਮੈਂ ਕਿਸ ਭੇਟਾ ਜਿਹੜੀ ਚਰਨਾਂ ਕਰਨਾ ਚਾਹੁੰਦਾ ਹਾਂ, ਇਹ ਆਪ ਗਰੀਬ ਨਿਵਾਜ ਪ੍ਰਵਾਨ ਕਰੋ ਤਾਂ ਉਹ ਮੇਰੇ ਵੱਲੋਂ ਭੇਟਾ ਹਾਜ਼ਰ ਹਨ। ਜਿਨ੍ਹਾਂ ਚੀਜ਼ਾਂ ਦੇ ਵਿੱਚ ਸਾਰੀ ਦੁਨੀਆਂ ਬੈਠੀ ਹੋਈ ਹੈ, ਚਾਰ ਗੱਡੀਆਂ ਭਾਰੀ ਚੀਜ਼ਾਂ, ਪਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਵਾਰੀ ਵਾਰੀ ਭੇਟਾ ਕਰਨ ਵਾਸਤੇ ਬੇਨਤੀ ਕਰ ਰਿਹਾ ਹੈ। ਅਜੀਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਦੀ ਭੇਟਾ ਨਾ ਸੋਚ ਜਾਣ ਕੇ ਪ੍ਰਵਾਨ ਨਹੀਂ ਕਰ ਰਿਹਾ ਹੈ। ਰਾਜਮਈ ਕਿਰਪਾਲੀ ਤੋਂ ਪੰਦਰੀ ਸੱਚੇ ਪਾਤਸ਼ਾਹ ਜੀ ਤੋਂ ਪਵਿੱਤਰ ਰਾਜ ਅੱਜ ਆਰੰਭ ਕਰ ਰਹੇ ਹਨ। ਕਲਯੁਗ ਦੇ ਪ੍ਰਕਾਏ ਅਜੀਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਹ ਚੀਜ਼ਾਂ ਤੇ ਭੇਟਾ ਸਾਨੂੰ ਪ੍ਰਵਾਨ ਨਹੀਂ ਹਨ। ਇੱਕ ਓਂਕਾਰ ਸਰਜਨ ਪ੍ਰਸਾਦ ਆਰੰਭ ਦੇ ਵਿੱਚ ਅਜੀਬ ਸੱਚੇ ਪਾਤਸ਼ਾਹ ਬੀਜ ਰੂਪ ਮੰਦਰ ਆਪ ਪਹੁੰਚਾ ਰਹੇ ਹਨ, ਵਸੂ ਨਿਰਦੇਸ਼ ਮੰਗ ਰਿਹਾ ਹੈ। ਇਸ ਵਿੱਚ ਅਮਾਤਰੀ ਬ੍ਰਹਮ ਓਂਕਾਰ ਦੇ ਸਾਰੇ ਦਾ ਪ੍ਰਕਾਸ਼ ਹੈ। ਇੱਕ ਕਿਸ ਨੂੰ ਕਹਿੰਦੇ ਹਨ ਕਿ ਜਾਤੀ ਵਿਜਾਤੀ ਸਵਰਥ ਤੋਂ ਗ੍ਰਹਿਤ ਹੋਵੇ, ਦੇਸ਼ ਕਾਲ ਵਸੀ ਕਿਸੇ ਗ੍ਰਹਿਤ ਹੋਵੇ, ਉਸ ਨੂੰ ਇੱਕ ਚਾਹੀਦਾ ਹੈ। ਜਿਵੇਂ ਮਨੁੱਖ ਦੀ ਮਨੁੱਖ ਜਾਤੀ ਦੇ ਹੋਰ ਬੜੇ ਭਾਰੀ ਮਨੁੱਖ ਹਨ, ਤੇ ਜਿਸ ਪਰਮੇਸ਼ਰ ਦੀ ਜਾਤੀ ਦਾ ਹੋਰ ਕੋਈ ਨਹੀਂ ਹੈ, ਇਸ ਵਾਸਤੇ ਜਾਤੀ ਭੇਦ ਵੀ ਦੇਸ਼ ਵਿੱਚ ਲਈ ਵਿਜਾਤੀ ਮਨੁੱਖ ਤੋਂ ਉਲਟ ਜਿਵੇਂ ਹੋਰ ਕੋਈ ਜਾਤਾਂ ਪਤੀ ਪੰਛੀ ਬਿਰਖ ਆਦਿਕ ਇਹ ਵਿਜਾਤੀ ਭੇਦ ਵੀ ਜਿਸ ਪਰਮੇਸ਼ਰ ਦੇ ਵਿੱਚ ਨਹੀਂ ਹੈ। ਸਵਾਤ ਭੇਦ ਜਿਹੜੇ ਆਪਣੇ ਆਪ ਨੂੰ ਭੇਦ ਫਰਕ ਪ੍ਰਾਪਤ ਹੋ, ਜਿਵੇਂ ਇੱਥੇ ਹੀ ਮਿਲ ਕੇ ਉਸ ਦਾ ਮੁੱਢ ਉੱਥੇ ਵੱਡੇ ਡਾਣੇ ਛੋਟੀਆਂ ਡਾਣੀਆਂ ਫਲ ਫੁੱਲ ਤੇ ਪੱਤਰ ਜਿਵੇਂ ਉਸ ਨੂੰ ਲੱਗੇ ਹੁੰਦੇ ਨੇ, ਉਸੇ ਪ੍ਰਕਾਰ ਜਿਵੇਂ ਸਾਡਾ ਸਰੀਰ ਹੈ ਉਸਦੇ ਵਿੱਚ ਇੱਕ ਸੇਵਾ ਪਾੜਾ ਹੈ, ਹੱਥ ਹਨ, ਪੈਰ ਹਨ, ਅੱਗੇ ਉਂਗਲਾ ਹਨ, ਉਸ ਪ੍ਰਕਾਰ ਸਰੀਰ ਦੇ ਵਿੱਚ ਕਿੰਨੇ ਭੇਦ ਹਨ। ਇਸੇ ਤਰ੍ਹਾਂ ਨਾਲ ਸਰੀਰ ਨਹੀਂ ਹੈ, ਵੱਖਰੇ ਵੱਖਰੇ ਸਾਰੇ ਅੰਗ ਚਿੰਨ ਹਨ। ਉਹ ਜਿਸ ਪਰਮੇਸ਼ਰ ਦੇ ਵਿੱਚ ਇਹ ਸਦਾ ਭੇਦ ਵੀ ਨਹੀਂ, ਹਰ ਜੀਵ ਪੈਦਾ ਹੁੰਦੇ ਨੇ, ਹੋਏ ਹਨ ਕਿ ਅਗਰ ਹੋਣਗੇ, ਤੇ ਸਮੇਂ ਦੇ ਵਿੱਚ ਸਾਰੇ ਸਮਾਪਤੀ ਹੋ ਜਾਣੀ ਹੈ। ਤੇ ਸਰੀਰ ਸੂਰਜ ਚਾਲ ਦਾ ਉਹਦਾ ਭਾਈ ਕਰਦੇ ਹੋ, ਗੁਣ ਗੋਬਿੰਦ ਕੇ ਦਿਲ ਮਿਲੇ ਗਲਤ ਭਾਈ ਕਰਦੇ ਹੋ। ਉਹ ਕੋਈ ਸੂਰਜ ਦੇ ਹਿਸਾਬ ਦੇ ਨਾਲ ਚਲੇ, ਕੋਈ ਰਾਤ ਦੇ ਹਿਸਾਬ ਦੇ ਨਾਲ, ਚੰਦਰਮਾ ਦੇ ਹਿਸਾਬ ਨਾਲ ਰਾਤ ਨੂੰ ਕੋਈ ਪੈਦਾ ਹੋਇਆ, ਕੋਈ ਕਦੇ ਮਰ ਜਾਵੇਗਾ, ਕੋਈ ਕਦੇ ਕਿਸੇ ਦੀ ਉਮਰ ਪੂਰੀ ਹੋਵੇਗੀ। ਪਰ ਪਰਮੇਸ਼ਰ ਐਸਾ ਨਹੀਂ ਜਿਹੜਾ ਕਦੇ ਜਨਮਿਆ ਹੋਵੇ ਤੇ ਉਸਦੀ ਉਮਰ ਪੂਰੀ ਹੋ ਰਹੀ ਹੋਵੇ ਤੇ ਕਦੇ ਉਸਨੇ ਮਰ ਜਾਣਾ ਹੋਵੇ। ਤੇ ਪਰਮੇਸ਼ਰ ਕਾਲ ਦੀ ਹੱਦ ਤੋਂ ਰਹਿਤ ਹੈ, ਸਮੇਂ ਦੀ ਹੱਦ ਤੋਂ ਰਹਿਤ ਹੈ। ਤੇ ਪਰਮੇਸ਼ਰ ਆਰ ਸੱਚ, ਜਵਾਬ ਸੱਚ, ਹੈ ਕੀ ਸੱਚ, ਨਾਨਕ ਹੋ ਸੀ ਕੀ ਸੱਚ। ਉਹ ਸਦਾ ਵਾਸਤੇ ਇੱਕ ਰਸ ਰਹਿਣ ਰੋਕ ਹੋਣ ਵਾਲਾ ਕਰਕੇ ਉਹ ਕਾਲ ਦੀ ਸਮੇਂ ਦੀ ਹੱਦ ਤੋਂ ਵੀ ਰਹਿਤ ਹੈ, ਸਮੇਂ ਦੀ ਹੱਦ ਵਿੱਚ ਵੀ ਉਹ ਨਹੀਂ ਜਾਂਦਾ ਜਾ ਸਕਦਾ। ਉਸੇ ਪ੍ਰਕਾਰ ਫਿਰ ਵਸਤੂ ਤੋਂ ਰਹਿਤ ਹੈ, ਵਸਤੂਆਂ ਤਿੰਨ ਹੁੰਦੀਆਂ ਹਨ, ਵਿਅਕਤੀ ਉਪਾਧੀ ਨੂੰ ਲੈ ਕੇ, ਅਵਿਦਿਆ ਉਪਾਧੀ ਨੂੰ ਲੈ ਕੇ ਜੀਵ ਦੇ ਵਿੱਚ, ਤੇ ਤਿੰਨ ਇੱਕ ਜਾਗਰਤ ਸੁਪਨ ਸੁਖੋਜ ਤੋਂ ਜਿੱਤਣਾ ਚਾਹੀਦਾ ਹੈ। अथवा जैसे पैरिस प्राग मैंने जीवन जो कहना है जिस जागरूकता अवस्था का जरा अभिमानी है जिस बताली का करते हैं पंजे ज्ञान इंद्रे पंजे कर्म इंद्रे चारे अंतकरण चौदह उन्होंने विशेष चौदह उन्होंने देव से प्रेरित ये बताली का करते हैं जब आप जागते हैं इस प्रकार से जिस बाबा जी कहें कले कले पैरिस जो सुखन अवस्था है जो प्रीतित नारी है बाल वाले सौ सब रूप जीव कला जब उस जावे तो उस मौके से इन सुखना आता है जीव ने उनका शायद पुणा ही अपना पुणा ही है जिस क्या रात सुख है क्या सुखना यह जो संकल्प मन बने वह जो रात के सुखने आते हैं इस प्रकार तो सुखना आना तो इन पैद जीव कहते हैं तीसरा प्रग है सुखोज का अवस्था भी चलिए होना मन से जब समोगुण में कलीन हो जाने नहीं सुखना नहीं जागरूकता रखता है तो उन्हें मैं ऐसा सुखता मेरे पता नहीं रहा मैं कितने किया है तो अविद्या को काफी नहीं लगे व्यक्ति को काफी नहीं लगे भिन्न भिन्न बंदे बखरे एक एक भी गिनती नहीं लगे उसने तो कहते हरे व्यक्ति प्रचेत रहत इस प्रकार के वस्तुआ हम चले गए जीवन जो परमेश्वर जागृत सत्र सुखोक्त तिन्हें नहीं
तो तिन्हों का साखी रूप है तिन्हें उस बदल रही हैं तो तिन्हों का प्रकाशता है वह एक रस है इस प्रकार समष्टि उपाधि लैके माया उपाधि लैके अकला कला जब एक एक बूटे का निर्णय कर लीए कि इकट्ठा जब बाग कह दईए इस प्रकार सारी सृष्टि का जागरूकता अवस्था का जो अभिमानी है माया उपाधि लैके उस वैराग चाहिए है वैराग रूप इस प्रकार से दूसरा जो सारे सुपना अवस्था का अभिमानी उस हिरण गर्भ चाहिए है जो सारे सुखोकता अवस्था का अभिमानी है उस अभ्याकृत चाहिए है अभ्याकृत हिरण गर्भ से वैराग इस प्रकार से माया उपाधि लैके समस्ती उपाधि लैके ये तीन वस्तुआ हैं जो इन्होंने भी वह परमेश्वर नहीं आता इन्हों तो परे है तो सारे का साक्षी रूप है सारे का प्रकाशता है सारे में जागृत सुख सुखोक्त प्रकाशन वाला है ये तिने अवस्था उस बदलन वाली हैं तो उसका नाम एक कहते हैं जो जाति विजाति स्वत भेद रहित देश काल वस्तु प्रशेद रहित हो एक कहिदा है वो ऐसा अद्वैत रूप है एकमेवा द्वितीय ब्रह्म एक निश्चय करके एको एक अद्वितीय परमात्मा है ब्रह्म है सारे का प्रकाशता है एक वो अद्वैत रूप है
ओंकार
ओंकार जो उच्चारण मात्र से रक्षा करने वाला ओंकार उग्र श्वास लगाने वाला ओंकार जो मंगल रूप है तो ओंकार निर्गुण सरगुण की सांझी उपासना ओंकार बिंदन संयुक्त आकार उकार मकार पुन अर्ध बिंद पहचान चारों को समुदाय जो ओंकार पहचान तो ओंकार गुरु घर सारे का प्रकाश जो है उसका नाम है जिस तो सारी सृष्टि पैदा हुई है ओंकार ब्रह्मा उत्पत्त ओंकार किया जनचित तो एक अद्वैत रूप ब्रह्म ओंकार सारे का प्रकाश
सतगुर पुरुषार्थ
ये कैसा सत स्वरूप है तिना काला विनाश भी होने वाला गुरु चेतन स्वरूप है सारे सत्ता से सुक्ति देने वाला सारे संसार की हरकत कराने वाला जो है जिसकी सत्ता तो बिना कोई हरकत नहीं कर सकता बोल तोर फिर वेख सुंग नहीं सकता है तो वो ऐसा चेतन स्वरूप है प्रसाद आनंद स्वरूप है एको एक अद्वैत रूप सारे का प्रकाश के सब चेतन आनंद ब्रह्म है तो उसकी प्राप्ति के लिए है सदगुरु प्रसाद सदगुरु सच्चे पातशाह प्रसाद कृपा करके वो प्राप्त होता है
राग श्री राग महला पहला घर पहला
रागा के विचों श्री राग सदगुरु सच्चे पातशाह पहला उच्चारण लगे हैं श्री राग सारे रागा विच श्रोमणी राग है भाई साहब भाई गुरदास साहब जी ने फरमाया है दो मत हर खालसा जी एक हनुमान मत है रागा मारे एक शिवजी मत है हनुमान मत अनुसार भैरव राग पहला आरंभ हुंदा है ते शिवजी के मत अनुसार श्री राग पहला हुंदा है सो सतगुरु सच्चे पातशाह महाराज साहब ने दोवें मत ही बताए हैं आरंभ के श्री राग
शिवजी के मत अनुसार यह वड्डा राग है। तो जिथे राग माला लिखी है उत्थे फरमाया प्रथम राग भैरव वै कर ही अंच रागनी संग उचर ही। तो उत्थे आप जी ने हनुमान मत विखाया है उत्थे भैरव राग पहला राग माला दे विच फरमाया है। तो यह दो मत हैं रागा के उच्चारण के। तो पंज मुख शिवजी ने मने हैं, पंजा मुखां विचों जो सद्योतनामे मुख है उस दे विचों श्री राग का उच्चारण शिवजी करता है। इस प्रकार सद्योतनामे मुख दे विचों यह प्रगट होया है शिवजी के पंजवें मुख दे विचों। तो उस राग का आप उच्चारण कर लगे, उस राग दे विच बाणी का उच्चारण कर लगे हैं सच्चे पातशाह जी। श्री राग ऐसा पवित्र राग है जे श्री राग दे विच रागी सिंह गाउण पूरे राग दे विच गाउण बाहर ना जाए श्री राग तो सुर तार चंगी तरह रला के मन की एकाग्रता नाल भावना दे नाल ये श्रद्धा दे सहत चंगी तरह पूरा श्री राग दी गाउण तां मुरदे भी खालसा जी जिउंदे हो सकदे हन। ऐसा पवित्र राग सतगुरु सच्चे पातशाह ने फरमाया है। सो रागा विच श्री राग है, रागा विच श्रोमणी राग सतगुरु जी ने श्री राग उच्चारना किया है। सो श्री राग ए राग का इना पूरा नाम है, श्री के राग वखरा वखरा नहीं। भाई ये राग अखर पहला कह लिया कि राग केड़ा श्री राग, श्री राग कठा नाम है चारे अखर, ए पूरा नाम है राग का। सो राग श्री राग महला पहला, महला उचारना है महला नहीं कहना। तो पहला धन गुरु सच्चे पातशाह अखरां विच उचारिया है पहला, कप्पा हाहज चारी लल्ले नूं करना पहला, तो फिर अगे एका लाया है। भाव जिथे एक लिखा होवे उथे महला एक नहीं कहना, तो महला पहला कहना है या पहली नहीं कहना पहला कहना है। तो आरंभ जो कर लगे है सतगुरु सच्चे पातशाह जी राग इस वास्ते क्या सोहना निगम से उच्चारण आप अखरां विच दस्या है। तो इस तरह जो तीजा तीजा पया होवे तो महला तीजा कहना है, त्रै नहीं कहना तीन नहीं कहना, जे चौका पिया हो चौथा कहना चार नहीं कहना है। तो अखरां विच अगे भी लिख ले कि महाराज साहब ने तीजा तीजा अखरां विच भी फरमाया है, अखरां विच चौथा भी लिख के विखाया है। इस प्रकार इत्थे पहला अखरां विच फरमाया है ते अगे एका लाया, दोबारा पहला एक जां पहला पहला नहीं कहना, क्योंकि अगे हद नहीं है। जिवें सतगुरु जी दी हजूरी दे विच भट्टां ने सवैये उचारे हन, तो सवैये महले पहले के अगे एका हुंदा है, ओह सवैये महले पहले के एक जां पहला नहीं कहना। अगे सवैये महले के अगे दूजा पाया, दूआ पाया हुंदा उत्थे दूजा जां दूजे जां दो नहीं कहना है। सवैये महले तीजे के अगे तीजा पिया हुंदा है ਉਹ ਵੀ ਨਹੀਂ ਉਚਾਰਨਾ, ਇਸੇ ਨਿਯਮ ਅਨੁਸਾਰ ਜਿਵੇਂ ਸ੍ਰੀ ਰਾਗ ਦੇ ਵਿੱਚ ਨਹੀਂ ਉਚਾਰਨਾ। ਸਵਾਈਏ ਮਹੱਲੇ ਚੌਥੇ ਕੇ ਅੱਗੇ ਚੌਕਾ ਹੁੰਦਾ ਹੈ, ਸਵਾਈਏ ਮਹੱਲੇ ਪੰਜਵੇਂ ਚ ਅੱਗੇ ਪਾਜਾ ਹੁੰਦਾ, ਉਹਨਾਂ ਨੂੰ ਨਹੀਂ ਪੜਨਾ। ਸੋ ਉਹ ਕੇਵਲ ਸਮਝ ਵਾਸਤੇ ਤੇ ਗਿਆਤ ਵਾਸਤੇ ਹੈ। ਸੋ ਸਤਿਗੁਰੂ ਜੀ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਆਪ ਫਰਮਾਉਂਦੇ ਹਨ,
ਘਰ ਪਹਿਲਾ
ਘਰ ਪਹਿਲਾ ਪਹਿਲੇ ਘਰ ਸੁਰ ਪਾਰ ਦੇ ਵਿੱਚ ਇਹ ਜਿਸ ਸੁਰ ਤੇ ਤਾਰ ਦੇ ਵਿੱਚ ਗਾਉਣਾ ਹੈ ਉਹ ਮਹਾਰਾਜ ਸਾਹਿਬ ਦੀ ਕਿਰਪਾ ਕਰਕੇ ਪਹਿਲਾਂ ਹੀ ਨਿਯਮ ਬਣਾ ਦਿੰਦੇ ਹਨ। ਸੋ ਚੌਂਸ ਧਾਮ ਸਹਿਜ ਕਿਰਤੀ ਦੇ ਵਿੱਚ ਖਾਲਸਾ ਜੀ ਮੰਨੇ ਹਨ, ਚੌਂਸ ਧਾਮਾਂ ਦੇ ਵਿੱਚ ਉਹ ਰਾਗ ਨੂੰ ਗਾਉਂਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਆਪਣੀ ਪਵਿੱਤਰ ਬਾਣੀ 17 ਘਰਾਂ ਦੇ ਵਿੱਚ ਉਚਾਰਨ ਕੀਤੀ ਹੈ। ਧਾਮ ਕਹਿ ਲਈਏ ਦੇਸ਼ ਬੋਲੀ ਵਿੱਚ ਘਰ ਕਹੀਦਾ ਧਾਮ ਨੂੰ, ਇਸ ਵਾਸਤੇ ਦੇਸ਼ ਬੋਲੀ ਨੂੰ ਪ੍ਰਧਾਨਤਾ ਦਿੰਦੇ ਹੋਏ ਮਹਾਰਾਜ ਸਾਹਿਬ ਨੇ ਘਰ ਪਹਿਲਾਂ ਉਚਾਰਿਆ ਹੈ, ਧਾਮ ਪਹਿਲਾਂ ਇਸ ਦਾ ਅਰਥ ਹੈ। ਸੋ ਪਹਿਲੇ ਘਰ ਤੋਂ ਕਾਰ ਦੇ ਵਿੱਚ 17 ਘਰਾਂ ਤੱਕ ਹਜ਼ੂਰ ਨੇ ਸੁਧ ਜਾਣ ਕੇ ਬਾਣੀ ਉਚਾਰਨ ਕੀਤੀ ਹੈ। ਰਾਜ ਆਲ ਸਾਵਰੀ ਦੇ ਵਿੱਚ 17ਵੇਂ ਘਰ ਤੋਂ ਕਾਰ ਦੇ ਵਿੱਚ ਸੋ ਗੋਬਿੰਦ ਗੋਬਿੰਦ ਕਰ ਹਾਂ, ਇਹ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ 17ਵੇਂ ਘਰ ਦੇ ਵਿੱਚ ਬਾਣੀ ਉਚਾਰੀ ਹੈ। ਤੇ ਸੁਧੰਗ ਜੋ ਹੈ ਆਸਥਾ ਰਾਗ ਦੇ ਵਿੱਚ ਉਹ 16ਵੇਂ ਘਰ ਦੇ ਵਿੱਚ ਆਪ ਜੀ ਨੇ ਉਚਾਰਨ ਕੀਤੀ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇੱਥੇ ਪਹਿਲੇ ਘਰ ਸੁਰਤਾਰ ਦੇ ਵਿੱਚ ਆਪ ਕਿਰਪਾ ਕਰਕੇ ਪਵਿੱਤਰ ਸ਼ਬਦ ਫਰਮਾਉਣ ਲੱਗੇ ਹਨ,
ਮੋਤੀ ਦਾ ਮੰਦਰ ਉਸਰਾ।
ਇਹ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਜੀ ਮੇਰੀ ਭੇਟਾ ਪ੍ਰਵਾਨ ਕਰੋ। ਸੋ ਹਜ਼ੂਰ ਆਪ ਜੀ ਦੇ ਚਰਨਾਂ ਵਿੱਚ ਮੈਂ ਮੰਦਰ ਉਸਾਰ ਕੇ ਹਾਜ਼ਰ ਕਰਨਾ ਚਾਹੁੰਦਾ ਹਾਂ। तो कृपा करके एक प्रवार करो कैसे मंदिर मोती तो मंदिर ऊसरा है मोती जेडे उन्होंने इटा बना बना के उन्हों का मकान उसारिया होया हो सुची मोतिया का
रतनी
उस सुचे रतन की जड़ती की हो रतन तो जिस जड़े हुए हो अथवा सोने का मेरे सोने दिया नीया से सोने का मंदिर उसरिया हो उस मोती रतनी तो हो जड़ाओ मोती से रतना की जड़ती उस की हो सुचे मोती से रतना की जड़ती की हो अथवा मोती तो मंदिर ऊसरा है बड़ा सोहना मंदिर सोने का उसारिया हो मोती जड़े हो बलौड़ा की थान से रतन सोने जिस चमकारे मार रहे हो ऐसा पवित्र मंदिर हो
अगर चंदन
फिर वो लिपिया पोचिया किसके नाल हो कहते कस्तूर कुंगू अगर चंदन कस्तूरी कुंगू केसर अगर कोए की लकड़ी जो बड़ी खुशबूदार होंगी है ते चंदन ए सारे कसा के रगड़ के इसके नाल अंदर लिपिया होवे पोचिया होवे तो जिस बहन न बड़ा भारी चा मन पैदा हो बैठने वास्ते बड़ी खुशबू है अर्गजा अर्थ सुगंधिया ला के जिस लिपिया पोचिया हो अथवा जिन्हें चूने दज करीदा है उपर चंगी तरह चूना या सीमेंट उपर लाईदा है साफ करने वास्ते तो इस प्रकार सीमेंट की थां से चूने की थां से यह जो अर्थ धानता अर्थ जो अर्गजा अर्थ सुगंधिया हैं यह इकट्ठिया चंगी तरह इन्हों को लिपिया पोचिया हो बड़ी खुशबू से महकों में आन जिस बैठने वास्ते बड़ा भारी चा मन पैदा होंदा हो अथवा सोने के मंदिर उसरे होने मोती जोड़े हैं यह अपने सीमेंट की थां से चूने की थां से लाए होन ये रतना की जड़ती की हुई हो कसूर से कुंगू से कोए केसर अगर कोए की लकड़ी से चंदन आदि कसा के चंगी तरह लिपिया पोचिया हो जिस बैठे न बड़ा भारी चा मन पैदा हो उत्साह हो
मत देख भूला विसरा
गल मता असू इस तेरी चेता देख करके भुल जाइए किसे
मेरा चेतना आवाना
परमेश्वर नु विसारने करके किसे परमेश्वर का नाम सानू चेते ना आउंदा हो मता किसे प्यो हो जावे इस वास्ते असीं तेरे इन्हां मकानां दी इच्छा नहीं करदे हां मत देख भूला विसरा मता इन्हां नू देख करके भुल जाइए परमेश्वर दे ताई तो विसरिया होया नू हे परमेश्वर किते तेरा नाम सानू चेते ही ना आउंदा होवे तो असीं ये नहीं चाहते हां तो ये गरीब नवाज सच्चे पातशाह महाराज साहिब किसे नू जवाब दिता है कि नहीं भाई सानू ये तेरी भेटा प्रवान नहीं है अथवा सो जिज्ञासू दे ताए सतगुरु सच्चे पातशाह सिख दे ताए जो ज्ञान की इच्छा वाला है जो मुमुक्षु है जरा मुक्ति का चाहवान है उन्होंने हजूर सच्चे पातशाह जी पवित्र उपदेश किसे विच दे रहे हैं हे गुरु के सिख जे मोतिया के मंदिर उसरे होन रतना दे विच जगती की हो सारिया सुगंधिया के नाल लिपिया पोचिया हो सुगंधिया आउनिया करके सोहना मकान बनिया वेख करके चा आवे विच बैठन का मता इन्हों वेख करके तू भुल जाता हो तेनू दिखते होने परमेश्वर का नाम कितने चेते ही ना आना होना चीजा इन्ह मकाना फस नहीं जाना है हे जिज्ञासू मता दे के इन्हों भुलता हो तो परमेश्वर के चित हर वे जोड़ के रखी अथवा परमेश्वर के सरमुख है परमेश्वर पोचिया हो बड़ा भारी उत्साह पैदा करने वाला सोहे मकान हो मता ऐसे मकाना नहीं वेख करके तू भुल जाते हो दूसरिया है ज्यादा ना भी ना सारी सोचे आ गए मकाना रह के पहले ही भुल जाते हो परमेश्वर किसी क्यों ना हो गए तब इसे कृपा करो ऐसे मकाना भी ना दिखे साधा सुख ना जुड़ जाए
हर दिन जाल बाल जा
ਕੁੱਲੀ ਪਾਸੇ ਤੇ ਅਰਥ ਲਾਈ ਜਾਣਾ ਤੇ ਸਾਰੇ ਪਾਸੇ ਸਫਲਾ ਹੈ। ਹਰ ਮੇਰੇ ਜੀਵੇ ਜਲ ਬਲ ਗਿਆ ਹੈ, ਹਰੀ ਪਰਮੇਸ਼ਰ ਦੇ ਨਾਮ ਤੇ ਜਿਹੜਾ ਹੈ ਜਲ ਬਲ ਗਿਆ, ਜਲਦੀ ਬਲ ਜਾਣਾ ਹੁੰਦਾ, ਸੜ ਜਾਣਾ ਹੁੰਦਾ ਹੈ। ਜਲ ਬਲ ਪੂਰੀ ਬੋਲੀ ਹੈ, ਸੜ ਬਲ ਜਾਈਦਾ ਹੈ। ਜਿਵੇਂ ਜਲ ਜਿਹੜੀ ਜਲ ਲਾਸ ਹੈ, ਜਿਵੇਂ ਅੱਗ ਦੀ ਕੋਈ ਵੀ ਚੀਜ਼ ਰੱਖੀ ਜਿਵੇਂ ਬਲ ਜਾਂਦੀ ਹੈ, ਇਹ ਕ੍ਰਿਸ਼ਨਾ ਦੀ ਲਾਸ ਜਿਹਨਾਂ ਦੇ ਅੰਦਰ ਬਹਿ ਗਈ ਹੈ, ਉਹ ਤਾਂ ਖੇਤੀ ਸੜ ਬਲ ਜਾਂਦੇ ਹਨ। ਹਰੀ ਪਰਮੇਸ਼ਰ ਤੇਰੇ ਨਾਮ ਤੋਂ ਬਿਨਾ ਹੋ ਜਿਹਾ ਤੂੰ ਨਿਸ਼ਚੇਦਾਰ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਤੇਰਾ ਜੀਵਨ ਖੇਤੀ ਸੜ ਬਲ ਜਾਵੇਗਾ। ਜਿਸੇ ਵਿਚਾਰਾਂ ਵਿੱਚ ਕ੍ਰਿਸ਼ਨਾ ਦੀ ਅੱਗ ਦੇ ਵਿੱਚ ਪੂਰਖਾ ਦੀ ਅੱਗ ਦੇ ਵਿੱਚ ਉੱਥੇ ਸੜ ਬਲ ਹੀ ਨਾ ਜਾਂਦਾ ਹੋਵੇ, ਪਰਮੇਸ਼ਰ ਦੇ ਨਾਮ ਤੋਂ ਬਿਨਾ ਇਹ ਜੀਵਨ ਜਿਹੜਾ ਹੈ ਹੋਰ ਪਰਮੇਸ਼ਰ ਤੇਰੇ ਨਾਮ ਤੋਂ ਬਿਨਾ ਖੇਤੀ ਸੜਨਾ ਬਲਣਾ ਹੁੰਦਾ ਹੈ। ਕਿਰਪਾ ਕਰੋ ਆਪਣੇ ਨਾਮ ਦੀ ਦਾਤ ਬੱਚੋ, ਜਿਸ ਕਰਕੇ ਹਲਕ ਹੋਏ ਕਮੇਜ ਤੋਂ ਚਾਰੇ ਲੜੀਆਂ ਅੱਜ ਇਹਦੇ ਵਿੱਚ ਪਾਉਣ ਤੋਂ ਸਾਡੀ ਤੋਂ ਬਚਦੇ ਰਹਿੰਦੇ ਜੀ।
ਮੈਂ ਆਪਣਾ ਗੁਰ ਪੂਛ ਦੇਖਿਆ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪ੍ਰਕਰਨ ਆਪ ਜੀ ਨੇ ਆਰੰਭ ਕੀਤਾ ਹੈ। ਹਜ਼ੂਰ ਦੇ ਜਨ ਮੈਂ ਆਪਣਾ ਗੁਰ ਪੂਛ ਦੇਖਿਆ, ਜੋ ਕਰਦੇ ਜੋ ਅਸੀਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸੇ ਪੁੱਛ ਕੇ ਦੇਖਣਾ ਕੀਤਾ, ਦੇਖਿਆ ਪੁੱਛ ਕੇ ਦੇਖਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦਾ ਗੁਰੂ ਕੌਣ ਹੈ? ਅੱਗੇ ਵੀ ਕਈ ਵਾਰ ਮਿਲਦਾ ਹੋ ਚੁੱਕਿਆ, ਸਤਿਗੁਰੂ ਸੱਚੇ ਪਾਤਸ਼ਾਹ ਸਤਿਗੁਰੂ ਆਪ ਅਕਾਲ ਪੁਰਖ ਹਨ। ਜੇ ਇਹ ਕਹੀਏ ਕਿ ਬਾਕੀ ਦੇ ਅਵਤਾਰਾਂ ਨੂੰ ਜੀਵ ਕੇ ਪੂਜਿਆ ਨੇ ਕਿਉਂ ਆਪ ਕੇ ਗੁਰੂ ਆਪਣਾ ਧਾਰਿਆ, ਉਹਨਾਂ ਨੇ ਅਵਤਾਰਾਂ ਦੇ ਬਾਰੇ ਵਿਖਾਲ ਕਹਿ ਜੇ ਮਿਲਦਾ ਕਰਕੇ ਰੂਪੀਰ ਤੋਂ ਕੁਛ ਕਾਰਨ ਨਹੀਂ ਲੈ ਕੇ ਅਵਤਾਰ ਉਹਨਾਂ ਨੇ ਕੋਲ ਲਾਰਡ ਮੋਨ ਇੱਕ ਵਾਰੀ ਉਸੇ ਪਾਸ ਕਾਇਮ ਆਉਣ ਤੋਂ ਸਾਫ ਕਾਇਮ ਹੋਇਆ, ਫਿਰ ਬੜਾ ਕੁਛ ਵੀ ਖੁਸ਼ ਹੋਇਆ ਕਿ ਕਾਇਮ ਨੂੰ ਮੈਨੂੰ ਬੁਲਾ ਸਕਿਆ। ਭੱਜ ਕੇ ਆਪਣੇ ਪਿਤਾ ਦੇ ਪਾਸ ਗਿਆ, ਪਿਤਾ ਅੱਜ ਮੈਂ ਕਾਇਮ ਨੂੰ ਜਿੱਤ ਲਿਆ ਹੈ। ਵਰਮਾ ਜੀ ਕਹਿਣਗੇ ਪੁੱਤਰ ਅੱਗੇ ਗੱਲ ਨਾ ਕਰੀ, ਮੈਂ ਕਦੇ ਪ੍ਰਸਤੀ ਦੇ ਰੂਪ ਤੋਂ ਨਿਭਾਇਮਾਨ ਹੋ ਗਿਰ ਉਹਨੇ ਮੈਨੂੰ ਪੁੱਤਰ ਪੈਦਾ ਕੀਤਾ। ਫਿਰ ਅੱਗੇ ਪਰ ਇਹ ਸਿੰਘੀ ਦੇ ਪਾਸ ਗਿਆ, ਸਿੰਘੀ ਕਹਿਣ ਦਾ ਚੰਗਾ ਹੋਇਆ ਮੇਰੀ ਅਵਤਾਰ ਦੇ ਵਿੱਚ ਆਈ, ਮੈਨੂੰ ਵੀ ਵਿਚਾਰ ਨੇ ਢਾ ਲਿਆ ਸੀ। ਫਿਰ ਅੱਗੇ ਰਹਿ ਗਿਆ ਉਹਨਾਂ ਨੇ ਵਿਸ਼ਨੂੰ ਦਾ ਭਗਤ ਕਰਦਾ ਜਾਵੇਗਾ, ਵਿਸ਼ਨੂੰ ਪਰਿਵਾਰ ਦੇ ਪਾਸ ਗਿਆ। ਉਹਨਾਂ ਦੇ ਪਾਸ ਜਾਣ ਤੋਂ ਜਦੋਂ ਜਾ ਕੇ ਕਿਹਾ ਮੈਂ ਕਾਇਮ ਜਿੱਤ ਲਿਆ, ਮੈਨੂੰ ਭਲਾ ਹੋਇਆ ਮਾਰਕ ਮੇਰੇ ਪਾਸ ਕਦੇ ਸਾਹ ਦੇ ਲੱਕੜੀ ਮੇਰੇ ਚਾਰੇ ਧਰਤੀ ਰਹਿੰਦੀ ਹੈ। ਜਦੋਂ ਮੁੜ ਕੇ ਆਇਆ ਫਿਰ ਉਹਨੇ ਖਿਆਲ ਕੀਤਾ ਬਰਫੀ ਕਰ ਲਈਏ, ਉਸ ਮੌਕੇ ਤੇ ਅਨੁਪਿੰਡ ਨਗਰੀ ਰੱਖੀ, ਉਸ ਦੇ ਵਿੱਚ ਇੱਕ ਰਾਜਾ, ਉਸ ਦੀ ਲੜਕੀ ਦਾ ਕੁੰਬਰ ਤੇ ਬੜੇ ਰਾਜੇ ਹੋਰ ਵੀ ਕੁੰਬਰ ਕਰਨ ਵਾਸਤੇ ਆ ਰਹੇ ਨੇ, ਇਹ ਪਾਸ ਤੋਂ ਲੰਘਿਆ ਜਾ ਰਿਹਾ ਮਾਰਕ ਕੋਲ। ਉਸ ਰਾਜੇ ਨੇ ਕਿਹਾ ਕੰਬਰ ਸਿੰਘ ਕਿਰਪਾ ਕਰੋ, ਆਹ ਲੜਕੀ ਦਾ ਹੱਥ ਦਾ ਜਿਹੜਾ ਵੇਖੇ ਕਿਹੋ ਜਿਹਾ ਬਾਰੇ ਨੂੰ ਪ੍ਰਾਪਤ ਹੋਵੇਗਾ। ਜਦ ਉਸਨੇ ਵੇਖਿਆ ਕਿ ਉਹ ਲਕਸ਼ਮੀ ਤੇ ਵੇਖਿਆ ਕਿ ਪਰਮੇਸ਼ਰ ਦਾ ਮਾਲਕ ਦਾ ਪਤੀ ਹੈ, ਪਰ ਮਨ ਵਿੱਚ ਪਿਤਾ ਨੇ ਫੜਿਆ ਕਿ ਆਪਾਂ ਹੀ ਉਸ ਦੇ ਨਾਲ ਸ਼ਾਦੀ ਕਰ ਲਈਏ। ਤੇ ਕਹਿਣ ਲੱਗਾ ਕਿ ਮੱਧਨ ਵਿਆਹੀ ਹੈ, ਇਹ ਕਹਿ ਕੇ ਉੱਥੇ ਫਿਰ ਜਾ ਕੇ ਉਸਨੇ ਲਿਆ ਵਿਗਨੇ ਜੀ ਨੂੰ ਜਾ ਕੇ ਕਹਿਣ ਲੱਗਾ, ਹੇ ਹਰੀ ਮੇਰੀ ਆਪਣਾ ਰੂਪ ਦੇ, ਮੈਂ ਸ਼ਾਦੀ ਕਰਵਾਉਣੀ ਹੈ। ਚਾਲ ਮਨ ਵਿੱਚ ਚਾਲ ਹੁਣੇ ਕਹਿੰਦਾ ਸੀ ਮੈਂ ਕਾਮ ਜੋ ਉੱਪਰ ਆਇਆ ਤਾਂ ਬੁਗਤਿਆ ਹੁਣ, ਕਹਿੰਦੇ ਚੰਗਾ। ਫਿਰ ਉਸ ਮੌਕੇ ਚ ਉਹਨਾਂ ਨੇ ਭਾਦਰੋਂ ਨੂੰ ਘਟਾ ਵਰਗਾ ਕਾਇਆ, ਜੋ ਕਿ ਭਾਦਰੋਂ ਨੂੰ ਘਟਾ ਹੁੰਦੀ ਹੈ ਸੁੰਦਰ, ਇਹੋ ਜਿਹਾ ਕਰੂਪ ਸਾਰਾ ਦੇਸ਼ ਦਾ ਬੜਾ ਸੁੰਦਰ ਹੈ, ਪਰ ਮੂੰਹ ਬਾਂਦਰ ਦਾ ਨਾਮ ਲਾਰਦ ਨੇ। ਤੇ ਹਰੀ ਨਾਮ ਬਾਂਦਰ ਦਾ, ਹਰੀ ਨਾਮ ਬੱਦੂ ਦਾ, ਹਰੀ ਨਾਮ ਸ਼ੇਰ ਦਾ, ਹਰੀ ਨਾਮ ਕਾਲੀ ਦਾ, ਹਰੀ ਨਾਮ ਅੱਗ ਦਾ, ਹਰੇਕ ਚੀਜ਼ ਦਾ ਨਾਮ ਹਰੀ ਹੈ। ਤੇ ਕਹਿਣ ਲੱਗੇ ਹਰੀ ਆਪਣਾ ਰੂਪ ਤੇ ਹਰੀ ਨੇ ਆਪਣਾ ਰੂਪ ਦੇ ਦਿੱਤਾ। ਤੇ ਜਦੋਂ ਇਹ ਵਾਪਸ ਆਇਆ, ਆ ਕੇ ਜਦੋਂ ਕਤਾਰ ਖੜੀ ਸੀ ਰਾਜਿਆਂ ਦੀ ਸੰਦਰ ਕਰਨ ਵਾਲਿਆਂ ਨੂੰ, ਉਹਦੇ ਵਿੱਚ ਉਹਨੇ ਖਿਆਲ ਕੀਤਾ ਮੇਰੇ ਨਾਲ ਸੋਹਣਾ ਹੋਰ ਕਦੇ ਹੋਣਾ ਨਹੀਂ, ਤੇ ਮੈਂ ਪਹਿਲਾਂ ਮੂਹਰੇ ਖੜਾ ਹੋ ਜਾਵਾਂ, ਮੇਰੇ ਵਾਲੀ ਹੋਰ ਕਿਸੇ ਦਿਗਾਰੇ ਤੇ ਲੜਕੀ ਹਾਰ ਨਾ ਪਾ ਦਿੰਦੀ ਹੋਵੇ। ਤੇ ਮੈਨੂੰ ਫਿਰ ਮੂਹ ਤੇ ਪਛਤਾਉਂਦੀ ਰਹਿ ਜਾਵੇਗੀ, ਮੂਹਰੇ ਜਾਗ ਖੜਾ ਹੋਇਆ। ਹੁਣ ਬਾਂਦਰ ਦੇ ਮੂੰਹ ਵਾਲੇ ਨੂੰ ਕੌਣ ਹੈ ਜਿਹੜਾ ਹਾਰ ਪਾ ਦੇ? ਤੇ ਉਹ ਅੱਗੇ ਲੜ ਗਈ, ਉਹਨੇ ਕਿਤੇ ਖਿਆਲ ਕੀਤਾ ਮੇਰੇ ਨਾਲ ਵੀ ਕੋਈ ਸੁੰਦਰ ਹੋਰ ਹੋਣਾ ਹੈ, ਖਿਆਲ ਕੀਤਾ ਕਿ ਸ਼ਾਇਦ ਇਹ ਲੜਕੀ ਦਾ ਖਿਆਲ ਹੋਵੇ, ਤੁਹਾਡੀ ਮੈਂ ਸਿਰੇ ਤੱਕ ਦੇਖ ਲਵਾਂ। ਫਿਰ ਮਨ ਵਿੱਚ ਖਿਆਲ ਕਰਕੇ ਜੋ ਸਭ ਤੋਂ ਸੁੰਦਰ ਹੋਇਆ ਉਹਦੇ ਗੱਲ ਵਿੱਚ ਹਾਰ ਪੈ ਗਿਆ। ਜਦ ਅੱਗੇ ਲੰਘ ਗਿਆ, ਜਦ ਅੱਗੇ ਲੰਘ ਗਈ ਉਹ ਲੜਕੀ, ਉਹਨੇ ਖਿਆਲ ਦੁਬਾਰਾ ਜਦੋਂ ਮੁੜ ਕੇ ਆਈ, ਫਿਰ ਬੇਲੀ ਬੇਲੀ ਦੁਬਾਰਾ ਫਿਰ ਮੁੜੀ ਜਾ ਰਹੀ ਹੈ। ਇਹ ਸਾਈ ਸੱਤ ਰਾਜੇ ਛੱਡ ਕੇ ਪਿੱਛੇ ਨਹੀਂ ਹੋ ਕਿਸੇ ਦੇ ਮੂਹਰੇ ਜਾ ਖੜਾ ਹੁੰਦਾ,
ਉਹ ਫਿਰ ਲੰਘ ਜਾਂਦੀ ਹੈ, ਫਿਰ ਅੱਗੇ ਮੂਹਰੇ ਖੜਾ ਹੋ ਜਾਂਦਾ। ਉਹ ਸਿੰਘੀ ਦੇ ਗੜ ਮਗਰ ਮਗਰ ਹੱਸਦੇ ਫਿਰਦੇ ਆ, ਸੋਹਣਾ ਲਾੜਾ ਆਇਆ ਵੇਖ ਲੈ। ਤੇ ਜਦੋਂ ਵਿਸ਼ਨੂੰ ਭਗਵਾਨ ਨੇ ਰਾਜਾ ਰੂਪ ਧਾਰ ਕੇ ਖੜੇ ਸਨ, ਉਸਦੇ ਗਾਇਕ ਕੋਲ ਸਿਹਰਾ ਪਾਤਾ ਤੇ ਗਰਮਿਆ, ਮਨ ਇੱਕ ਬੜਾ ਅਫਸੋਸ ਜਿਹਾ ਕਰਨ ਲੱਗਾ। ਉਹ ਗਾਇਕ ਸਿੰਘ ਜੀ ਦੇ ਹੱਥ ਪੈਰ ਕਰਨ ਲੱਗੇ, ਪਹਿਲਾਂ ਆਪਣਾ ਮੂੰਹ ਤਾਂ ਜਾ ਕੇ ਵੇਖ ਵੱਡਾ ਲਾੜਾ ਬਣ ਕੇ ਆਇਆ, ਜਦੋਂ ਪਾਣੀ ਵਿੱਚ ਜਾ ਕੇ ਮੂੰਹ ਵੇਖਿਆ ਤਾਂ ਬੰਦ ਕਰਦਾ। ਉਹਨਾਂ ਨੂੰ ਸ਼ਰਾਪ ਦਿੱਤਾ, ਜਾਓ ਤੁਸੀਂ ਰਾਜ ਬਣੋ। ਇਹ ਭੱਜ ਕੇ ਵਿਸ਼ਨੂੰ ਨੇ ਪਾਸ ਗਿਆ, ਕਹਿੰਦੇ ਕੀ ਹੋ ਗਿਆ ਸੀ ਜਦੋਂ ਮੈਂ ਵੀ ਸਾਜੂ ਕਰਵਾ ਲੈਂਦਾ ਪਿਆ, ਮੈਨੂੰ ਤੂੰ ਬਾਂਦਰ ਦਾ ਮੂੰਹ ਦਿੱਤਾ, ਤੇਰਾ ਮਖੌਲ ਤੇ ਚਿੱਕਰ ਕਰਨ ਵਾਲਾ ਸੁਭਾਅ ਹੈ ਤੇਰਾ, ਗਿਆ ਚੰਗਾ ਤੇਰੇ ਵੀ ਘਰ ਵਾਲੀ ਨੂੰ ਕੋਈ ਲੈ ਜਾਵੇਗਾ, ਇਹਨੂੰ ਜੰਗਲ ਵਿੱਚ ਰੋਂਦਾ ਫਿਰੇਗਾ, ਮੈਨੂੰ ਬਾਂਦਰ ਦਾ ਮੂੰਹ ਪਾਇਆ, ਬਾਂਦਰ ਦੇ ਮੂੰਹ ਵਾਲੇ ਤੇਰੀ ਸਹਾਇਤਾ ਕਰਨਗੇ, ਤਾਹੀਓ ਮੋੜ ਤੇ ਲਿਆਵੇਗਾ, ਨਹੀਂ ਤਾਂ ਮੋੜ ਤੇ ਨਹੀਂ ਆਵੇਗੀ। ਇਹ ਸ਼ਰਾਪ ਇਸ ਮੌਕੇ ਤੇ ਲਾਰ ਦਾ ਦਿੱਤਾ ਸੀ, ਤੇ ਸਿੰਘਤਾ ਲੈ ਗਿਆ ਬਹਿਸਰੇ ਲਕਸ਼ਮਣ ਜੀ ਨੇ ਸ਼ਰਾਪ, ਨਾਨਕ ਕਰਤਾ ਕੌਣ ਹਾਰ ਕਰ ਵੇਖਿਆ ਥਾਪ ਤੇ ਥਾਪ, ਮਨਮੈ ਪੂਰਾ ਰਾਮ ਚੰਦ ਸੀਤਾ ਲਕਸ਼ਮਣ ਜੋਗ, ਹਰ ਮੰਤਰ ਆਰਾਧਿਆ ਆਇਆ ਕਰ ਸੰਯੋਗ। ਮਾਂ ਬੈਤਰ ਸੰਜੇ ਚਲ ਪ੍ਰਭ ਜੀਏ ਰਾਮ, ਨਾਨਕ ਦੇ ਪ੍ਰਵਾਹ ਸੋ ਕਿਰਤ ਨਾ ਮਿਟਾਈ ਰਾਮ। ਸ੍ਰੀ ਰਾਮ ਚੰਦਰ ਜੀ ਨੇ ਇਹ ਜਿਹੜੀ ਕਿਰਤ ਕੀਤੀ ਸੀ, ਵਿਸ਼ਨੂੰ ਰੂਪ ਦੇ ਵਿੱਚ ਮਖੌਲ ਕੀਤਾ ਸੀ, ਇਹਦੀ ਕਿਰਤ ਵੀ ਮਿਟੀ ਨਹੀਂ, ਤੇ ਤਾਹੀਓ ਸ੍ਰੀ ਰਾਮ ਚੰਦਰ ਰੂਪ ਧਾਰਨਾ ਪਿਆ, ਤੇ ਫਿਰ ਸੀਤਾ ਦੇ ਚੁਰਾਉਣ ਦਾ ਕਾਰਨ ਇਹ ਸ਼ਰਾਪ ਸੀ। ਫਿਰ ਇਹ ਸਾਰਿਆਂ ਨੇ ਸਹਾਇਤਾ ਕੀਤੀ, ਫਿਰ ਉਹ ਸੀਤਾ ਵਾਪਸ ਆਈ। ਇਸੇ ਪ੍ਰਕਾਰ ਜੋ ਮਿਥਲਾਪੁਰੀ ਦੇ ਵਿੱਚ ਵਿਆਹਣ ਵਾਸਤੇ ਗਏ ਸਨ ਸ੍ਰੀ ਰਾਮ ਚੰਦਰ ਜੀ, ਉੱਥੇ ਜਾਣ ਤੋਂ ਬਾਕੀ ਦੀਆਂ ਜਿਹੜੀਆਂ ਲੜਕੀਆਂ ਸਨ ਮਿਥਲਾਪੁਰੀ ਦੀਆਂ, ਸਾਰੀਆਂ ਸ੍ਰੀ ਰਾਮ ਚੰਦਰ ਦੇ ਸੁੰਦਰ ਸਰੀਰ ਨੂੰ ਵੀ ਉੱਥੇ ਮੋਹਿਤ ਹੋਈਆਂ, ਸਾਰੀਆਂ ਨੇ ਇੱਛਾ ਪ੍ਰਗਟ ਕੀਤੀ ਕਿ ਸਾਡੇ ਨਾਲ ਸ਼ਾਦੀ ਕਰੋ। ਇਸ ਮੌਕੇ ਤੇ ਉਹਨਾਂ ਨੂੰ ਕੌਮ ਭਾਵਨਾ ਮੋਤੀ ਨਹੀਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਮੋਤੀ, ਫਿਰ ਸੰਗਲਾ ਦੂਤੀ ਹੈ ਪਦਮਣੀਆਂ ਦੀ, ਸਗੋਂ ਕਹਿ ਦਿੱਤਾ ਕਿ ਇਸ ਯੁੱਗ ਦੇ ਵਿੱਚ ਅਸੀਂ ਨਿਯਮ ਵਿੱਚ ਰਹਿਣਾ, ਸਤੂ ਰਹਿਣਾ, ਜਗ ਸਤ ਵਿੱਚ ਰਹਿਣਾ, ਤੇ ਕੇਵਲ ਇਕੱਲੀ ਸੀਤਾ ਹੀ ਕਰਾਂਗੇ, ਤੇ ਜੇ ਦੁਆਪਰ ਦਾ ਸਮਾਂ ਹੋਵੇਗਾ ਤਾਂ ਤੁਹਾਨੂੰ ਸਾਰੀਆਂ ਨੂੰ ਕਰਾਂਗੇ। ਫਿਰ ਉਹ 16,000 ਜਿਹੜੀ ਲੜਕੀ ਸੀ ਤ੍ਰਿਪੁਰ ਨੂੰ ਧੋ ਕਰਕੇ ਉਹਨਾਂ ਨੂੰ ਵਰਣਾ ਕੀਤਾ। ਪਹਿਲੇ ਸਤਗੁਰੂ ਜੀ ਨੇ ਬਚਨ ਕੀਤੇ, ਕਿਸ ਸਦਾ ਅਵਤਾਰੀ ਰੂਬਾ ਚਿਤ ਲਗ ਤਰਾ ਸੰਸਾਰਾ, ਜਿਸਨੇ ਤਾਂ ਕ੍ਰਿਸ਼ਨ ਆਦਿ ਤੇ ਰਾਮ ਚੰਦਰ ਆਦਿ ਦਾ ਅਵਤਾਰ ਧਾਰਨ ਵਿੱਚ ਰੁਝਿਆ ਹੋਇਆ, ਤੇ ਸੰਸਾਰ ਉਹਨਾਂ ਨੇ ਚਰਨੀ ਲਾ ਕੇ ਪੂਜਿਤ ਕਰੇ, ਤੇ ਇਸ ਵਾਸਤੇ ਖਾਲਸਾ ਜੀ ਉਹਨਾਂ ਨੂੰ ਜੀਵ ਤੇ ਪੀੜਿਆ ਨੂੰ ਗੁਰੂ ਧਾਰਨਾ ਪਿਆ। ਸਤਗੁਰੂ ਜੀ ਸੁਤੰਤਰ ਹਨ, ਕਿਸੇ ਸ਼ਰਾਪ ਦੇ ਅਧੀਨ ਹੋ ਕੇ ਅਵਤਾਰ ਧਾਰ ਕੇ ਨਹੀਂ ਆਏ, ਸੁਤੰਤਰ ਹਨ ਸੱਚੇ ਪਾਤਸ਼ਾਹ ਜੀ। ਤੇ ਇਸ ਵਾਸਤੇ ਧੁਰ ਤੋਂ ਗੁਰੂ ਰੂਪ ਹੋ ਕਰਕੇ ਪ੍ਰਗਟੇ, ਅਥਵਾ ਸਤਗੁਰੂ ਜੀ ਨੇ ਅਕਾਲ ਪੁਰਖ ਨੂੰ ਆਪਣਾ ਗੁਰੂ ਬਣਾ ਕਰਕੇ ਉਹਨਾਂ ਦੇ ਪਾਸੇ ਪਵਿੱਤਰ ਉਪਦੇਸ਼ ਮਹਾਂਮੰਤਰ ਦਾ ਲੈ ਕੇ ਸੱਚੇ ਪਾਤਸ਼ਾਹ ਸੰਸਾਰ ਨੂੰ ਆਪ ਹੀ ਉਤਾਰ ਰਿਹਾ ਹੈ। ਤੇ ਹਜ਼ੂਰ ਕਹਿੰਦਾ ਸਤ ਨਿਰੰਜਨ ਦੇਵ ਸਦਾਈ ਅਪਰੰਪਰ ਕਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਤੇ ਪਰਮੇਸ਼ਰ ਹਰ ਗੁਰ ਮੂਰਤ ਵਰਤਾ, ਨਾਨਕ ਹਰ ਗੁਰ ਸਹਾਇਆ, ਤੇ ਮੈਂ ਆਪਣਾ ਗੁਰ ਪੂਜ ਵੇਖਿਆ। ਇਹ ਨਿਰਣਾ ਕਿਵੇਂ ਨਾ ਕਰਨਾ ਪੈਂਦਾ ਖਾਲਸਾ ਜੀ, ਅਸੀਂ ਕਿਸੇ ਨੂੰ ਕੁਛ ਕਹਿਣ ਨੂੰ ਤਿਆਰ ਨਹੀਂ, ਪਰ ਐਸੇ ਨਾਸਤਿਕ ਤੇ ਬੇਮੁਖ ਤੇ ਵਿਖਾਲੀ ਲੋਕ ਨੇ ਜਿਹਨਾਂ ਨੇ ਬੜੇ ਦੂਰ ਤੱਕ ਗੁਰੂ ਨਾਨਕ ਸਾਹਿਬ ਜੀ ਨਿੰਦਿਆ ਕੀਤੀ ਹੈ। ਇਹ ਕਹਿੰਦਾ ਕਿ ਸੰਤਰ ਸਤਿਗੁਰੂ ਜੀ ਦਾ ਗੁਰੂ ਸੀ, ਕੋਈ ਹੋਰ ਕਿਸੇ ਨੂੰ ਬਣਾ ਦਿੰਦਾ, ਕੋਈ ਹੋਰ ਕਿਸੇ ਨੂੰ ਬਣਾ ਦਿੰਦਾ। ਇਸ ਵਾਸਤੇ ਸਾਰੀ ਗੱਲ ਦਾ ਨਿਰਣਾ ਕਰਨ ਦਾ ਇਹ ਕਾਰਨ ਹੈ ਕਿ ਕਿਸੇ ਪ੍ਰਕਾਰ ਗੁਰੂ ਚਾਚੇ ਨੂੰ ਕੋਈ ਕਿਸੇ ਦੇ ਪਾਸੇ ਕੋਈ ਇਹੋ ਜਿਹੀ ਗੱਲ ਸੁਣ ਕੇ ਭੁਲੇਖੇ ਵਿੱਚ ਨਾ ਪੈ ਜਾਵੇ, ਤਾਂ ਐਸਾ ਨਿਰਣਾ ਮੁੜ ਕਰਨ ਦੀ ਲੋੜ ਪੈਂਦੀ ਹੈ। ਤੇ ਸੰਤਰ ਉਸ ਦਾ ਨਾਲ ਸੀ ਖਾਲਸਾ ਜੀ, ਜਦੋਂ ਮਹਾਰਾਜ ਸਾਹਿਬ ਜੀ ਵੀਰ ਪਾ ਲੈ ਕੇ ਇਹ ਸਦਾ ਵਾਸਤੇ ਖਰਾ ਸੌਦਾ ਤੇ ਸੱਚਾ ਸੌਦਾ ਲਾਭ ਬੰਦਾ ਸੌਦਾ, ਜਿਸ ਕਰਕੇ ਮੰਦਰ ਅਟੁੱਟ ਸਾਰੀ ਦੁਨੀਆਂ ਵਿੱਚ ਖਾਲਸੇ ਵੱਲੋਂ ਚੱਲਣ, ਸਤਿਗੁਰੂ ਨਾਨਕ ਸਾਹਿਬ ਦੇ ਸਿੱਖਾਂ ਵੱਲੋਂ ਚੱਲਣ, ਇਹ ਸੌਦਾ ਜਿਹੜੇ ਕਰਨ ਵਾਸਤੇ ਜਾ ਅੱਗੇ ਬੜੇ ਭਾਰੀ ਤਪੱਸਵੀ ਸਨ ਜੰਗਲ ਦੇ ਵਿੱਚ, ਕੋਈ ਇੱਕ ਪੈਰ ਦੇ ਭਾਰ ਖੜਾ, ਕੋਈ ਦਾਓ ਤਾਓ ਕਰਕੇ ਖੜਾ, ਕੋਈ ਪਦਮਾਸਲ ਰਾਜ ਬੈਠਾ, ਕੋਈ ਚੁੱਖਾ ਲੰਘ ਕਰ ਰਿਹਾ। ਇਸ ਪ੍ਰਕਾਰ ਸਾਰਿਆਂ ਵੱਲ ਦੇਖ ਕੇ ਸੱਤਾਂ ਦੇ ਭੁੱਖੇ ਦੇ ਉੱਤੇ ਭਾਈ ਡਾਲਿਆ, ਇਹਨਾਂ ਨੂੰ ਲੰਗਰ ਚੁਕਾ ਦੇ, ਉਸ ਤੋਂ ਵੱਡਾ ਹੋਰ ਕੋਈ ਨਾ ਬੰਦਾ ਤੇ ਖਰਾ ਸੌਦਾ ਨਹੀਂ ਹੈ। ਇਹਨਾਂ ਨੂੰ ਜਦੋਂ ਲੰਗਰ ਚੁਕਾਉਣ ਵਾਸਤੇ ਤਾਂ ਜੋ ਸ੍ਰੀ ਮਹਾਂਪੁਰ ਬੇਨਤੀ ਕਰਨ ਲੱਗਾ ਜੀ, ਤੁਸੀਂ ਸਾਨੂੰ ਰਸਤ ਲਿਆ ਕੇ ਦਿਓ। ਹਜ਼ੂਰ ਸੱਚੇ ਪਾਤਸ਼ਾਹ ਜੀ ਰਸਤ ਲਿਆ ਕੇ ਜਦੋਂ ਹਾਜ਼ਰ ਕੀਤੀ, ਤੇ ਕਹਿਣ ਲੱਗਾ ਮਹਾਰਾਜ ਹੁਣ ਤੁਸੀਂ ਜਾਓ, ਅਸੀਂ ਆਪੇ ਪਕਾ ਕੇ ਛੱਕ ਲਵਾਂਗੇ। ਹਜ਼ੂਰ ਸੱਚੇ ਪਾਤਸ਼ਾਹ ਜੀ ਉੱਥੇ ਭਾਈ ਬਾਲੇ ਸਮੇਤ ਜਾ ਚੁੱਕਾ ਹੈ ਤਲਵੰਡ ਲੜਕਾਲਾ ਸਾਹਿਬ ਤਲਵੰਡੀ ਨਗਰ ਨੂੰ, ਤੇ ਉਸ ਮੌਕੇ ਤੇ ਮਗਰੋਂ ਜਿਹੜੇ ਚੇਲੇ ਸਨ ਉਹਨਾਂ ਸਾਰਿਆਂ ਨੂੰ ਪੁੱਛਿਆ ਸੰਤ ਰੋਣ ਦੇ ਪਾਈ, ਕਹਿਣ ਲੱਗੇ ਐਸਾ ਸੰਤ ਸ੍ਰੀ ਅੱਗੇ ਨੂੰ ਕਦੇ ਦੇਖਿਆ ਕਿ ਆਪਣੀ ਸ਼ਾਂਤੀ ਆ ਰਹੀ ਸੀ, ਮਾਨੇ ਸਾਡੇ ਸਾਧਨਾਂ ਦੀ ਸਫਲਤਾ ਪ੍ਰਾਪਤ ਹੋ ਰਹੀ ਸੀ, ਸਾਕਸ਼ਾਤ ਅਕਾਲ ਪੁਰਖ ਦੀ ਪ੍ਰਤੀਤ ਹੁੰਦੇ ਸਨ, ਤੇ ਇਹ ਬੜਾ ਸੋਹਣਾ ਇਹਨਾਂ ਦਾ ਦਰਸ਼ਨ ਵਿਧਾਰਾ ਸੀ। ਤੁਸੀਂ ਇਹ ਛੇਤੀ ਤੋਂ ਕਹਿ ਦਿੱਤਾ ਕਿ ਤੁਸੀਂ ਉੱਥੇ ਜਾਓ, ਕਹਿਣ ਲੱਗੇ ਭਾਈ ਤੇ ਅਕਾਲ ਪੁਰਖ ਸਾਡੇ ਸਰੀਰ ਧਾਰ ਕੇ ਆਪ ਆਏ, ਗੁਪਤ ਰੂਪ ਦੇ ਵਿੱਚ ਰੁਜ਼ਗਾਰ ਪ੍ਰਚਾਰ ਉਤਾਰ ਰਹੇ ਹਨ, ਤੇ ਇਹਨਾਂ ਦਾ ਤੇਜ ਪ੍ਰਤਾਪ ਮੇਰੇ ਪਾਸੇ ਸਹਾਰਿਆ ਨਹੀਂ ਗਿਆ। ਮੈਂ ਤਾਂ ਬੇਨਤੀ ਕਰ ਦਿੱਤੀ ਕਿ ਮਹਾਰਾਜ ਆਪ ਜਾ ਹੋਰ ਜੀਆਂ ਦਾ ਭਲਾ ਕਰੋ। ਇਹ ਸਾਲ ਤੱਕ ਸੰਤ ਰੋਣ ਤੇ ਤਾਂ ਇਹ ਬੇਨਤੀ ਕਰ ਰਿਹਾ, ਤੇ ਕਈਆਂ ਲੋਕਾਂ ਨੇ ਲਿਖ ਦਿੱਤਾ ਕਿ ਸੰਤ ਰੋਣ ਨੂੰ ਮਾਰੇ ਨੇ ਉੱਥੇ ਗੁਰੂ ਸਾਹਿਬ ਨਹੀਂ, ਬਿਲਕੁਲ ਇਹ ਗੱਲ ਬੁਲਾਉਣ ਵਾਸਤੇ ਕਿ ਗੁਰੂ ਨਾਨਕ ਸਾਹਿਬ ਨੂੰ ਹੋਰਨਾਂ ਅਵਤਾਰਾਂ ਵਰਗੇ ਹਨ, ਇਹ ਸਿੱਧ ਕਰਨ ਵਾਸਤੇ ਅਗਰ ਕਥਾਈਆਂ ਮਾਰਨ ਦਾ ਯਤਨ ਕਰਦੇ ਨੇ, ਪਰ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਦਾ ਸਰੂਪ ਹਨ, ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ ਹੋਰ ਚੱਲ ਜਾਵੇ। ਮੈਂ ਆਪਣਾ ਗੁਰਪੂਰਸ਼ ਵੇਖਿਆ, ਅਸੀਂ ਆਪਣੇ ਸਰਬੂ ਅਕਾਲ ਪੁਰਖ ਦੇ ਪਾਸੇ ਪੁੱਛ ਕੇ ਵੇਖਣਾ ਦਿੱਤਾ ਹੈ, ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੈ ਜਿਹੜੀ ਪ੍ਰਤਿਤ ਹੋਵੇ, ਹੋਰ ਬਾਕੀ ਸਭ ਥਾਵਾਂ ਤੇ ਤੇਰਾ ਜੋਰ ਪਵੇਗਾ। ਇਸ ਪ੍ਰਕਾਰ ਦੇ ਬਾਕੀ ਦੇ ਸਾਰੇ ਥਾਂ ਆਸਵੰਤ ਹਨ, ਇੱਕ ਪਰਮੇਸ਼ਵਰ ਦੇ ਸਰੂਪ ਦੀ ਥਾਂ ਤੋਂ ਬਿਨਾਂ, ਸੱਚਣ ਥਾਂ ਤੋਂ ਬਿਨਾਂ, ਤੇ ਹੋਰ ਕੋਈ ਵੀ ਥਾਂ ਐਸਾ ਨਹੀਂ ਹੈ ਜਿੱਥੇ ਤੇਰਾ ਜੋਰ ਨਾ ਪਵੇ। ਪਰਮੇਸ਼ਵਰ ਤੋਂ ਬਿਨਾਂ ਸਾਨੂੰ ਹੋਰ ਆਏ ਨਹੀਂ, ਨਾਮ ਹੀ ਜਪਾਂਗੇ, ਪਰਮੇਸ਼ਵਰ ਦੇ ਚਰਨਾਂ ਵਿੱਚ ਲੀਨ ਰਹਾਂਗੇ, ਸਾਨੂੰ ਇਹਨਾਂ ਚੀਜ਼ਾਂ ਤੋੜੀਆਂ ਦੀ ਲੋੜ ਨਹੀਂ ਹੈ। ਵਾਹਿਗੁਰੂ ਜੀ ਆਪੂ, ਮੈਂ ਆਪਣਾ ਗੁਰਪੂਰਸ਼ ਵੇਖਿਆ, ਹੋਰ ਕੋਈ ਥਾਂ ਨਹੀਂ ਹੈ ਸਾਧਸੰਗ ਤੋਂ ਬਿਨਾਂ, ਗੁਰਪੂਰ ਸ਼ਰਨ ਤੋਂ ਬਿਨਾਂ, ਉਸੇ ਕਲ ਜਿਸ ਤੋਂ ਬਲ ਸਕੂ ਦਾ ਹੈ, ਪਰਮੇਸ਼ਵਰ ਦੇ ਚਰਨਾਂ ਤੋਂ ਜੋਰ ਸਕੂ ਦਾ ਹੈ। ਸੱਚੇ ਪਾਤਸ਼ਾਹ ਮੈਂ ਧਰਤੀ ਆਪ ਨੂੰ ਹਾਜ਼ਰ ਕਰਦਾ ਹਾਂ, ਜਿਸ ਦੇ ਵਿੱਚ ਵੀਰੇ ਤੇ ਜਵਾਹਰਾਤ ਤੇ ਜੜੇ ਹੋਏ ਹੋਏ, ਘਰ ਲੋਕ ਸਵਰਨੀ ਹਰ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਮਿੱਠਾ, ਸਭੇ ਕਾਲ ਸੁਹਿੰਦੇ ਸੁਮੇਧ ਨਾਨਕ ਸਤਿਗੁਰ ਸਿੱਖਾ। ਫਿਰ ਬੇਨਤੀ ਕਰ ਰਿਹਾ ਕਰਮਿਕ ਭੇਤਾ ਦੂਸਰੀ ਭੇਤਾ ਹਾਜ਼ਰ ਕਰ ਲੱਗਾ, ਤੇ ਪਹਿਲਾਂ ਹਰੇਕ ਦੇ ਚਿੱਤ ਵਿੱਚ ਖਿਆਲ ਆਉਂਦਾ ਮੈਨੂੰ ਮਕਾਨ ਸੋਹਣਾ ਮਿਲੇ, ਇਸ ਪ੍ਰਕਾਰ ਮੈਂ ਚੰਗੀ ਕੀਰਤੀ ਬਣਾ ਕੇ ਵਿੱਚ ਆਰਾਮ ਸਾਹਿਬ ਖੁਸ਼ਬੂਆਂ ਉਡਾਵਾਂ, ਮਹਿਤਾ ਦੇ ਵਿੱਚ ਰਹਿਣਾ ਕਰਾਂ। ਹਜ਼ੂਰ ਕਹਿੰਦੇ ਕਿ ਵੀ ਕਲਯੁਗ ਦੀ ਭੇਤਾ ਹੈ, ਇਹ ਵੀ ਕਲਯੁਗ ਦਾ ਹੀ ਪ੍ਰਤਾਪ ਹੈ, ਇਸ ਦੇ ਵਿੱਚ ਵੀ ਗੁਰਸਿੱਖ ਨੂੰ ਨਹੀਂ ਫਸਣਾ ਚਾਹੀਦਾ, ਮੋਹ ਨਹੀਂ ਕਰਨਾ ਚਾਹੀਦਾ। ਇਹ ਵੀ ਨਹੀਂ ਕਿ ਗੁਰੂ ਗੁਰਸਿੱਖ ਦਾ ਕਾਰੋਬਾਰ ਹੋ ਗਿਆ ਹੀ ਨਾ, ਪਰ ਮੋਹ ਨਹੀਂ ਵਿੱਚ ਕਰਨਾ ਚਾਹੀਦਾ। ਕਿਹਾ ਪੈਸਾ ਵੀ ਸੋਹਣਾ ਪਰਮੇਸ਼ਵਰ ਸੁੰਦਰ ਮਕਾਨ ਕੋਟੀਆਂ ਬਖਸ਼ਣ, ਮੋਹ ਨਹੀਂ ਉਹਨਾਂ ਦੇ ਵਿੱਚ ਗੁਰੂ ਗੁਰਸਿੱਖ ਦਾ ਹੋਣਾ ਚਾਹੀਦਾ। ਦੂਸਰਾ ਕਹਿੰਦਾ ਮਹਾਰਾਜ ਧਰਤੀ ਤਾਂ ਹੀਰੇ ਨਾਲ ਜੜਤੀ, ਹੁਣ ਮਹਾਰਾਜ ਧਰਤੀ ਨੂੰ ਹਾਜ਼ਰ ਕਰਦਾ ਹੈ, ਜਿਸ ਵਿੱਚ ਹੀਰੇ ਤੇ ਲਾਲਾਂ ਦੀ ਜੜਤੀ ਕੀਤੀ ਹੋਵੇ, ਜੜੀ ਹੋਈ ਹੋਵੇ, ਜਿਸ ਦੇ ਥੱਲੇ ਹੀਰੇ ਤੇ ਦੁਆਰਾ ਪੁੱਤਾਂ ਦੀ ਖਾਤ ਲੱਗੇ ਹੋਣੇ, ਬਲਾਗ ਲਾਲ ਬਲਾਗ ਹੋਵੇ, ਐਸਾ ਜੋ ਹਾਥੀ ਬੰਦ ਦੇ ਉੱਤੇ ਪਾਵੇ ਹੋਣ, ਅਥਵਾ ਸੋਨੇ ਦੇ ਉਸਦੇ ਪਾਵੇ ਤੇ ਬਾਹੀਆਂ ਹੋਣ, ਤੇ ਜਿਸ ਦੇ ਵਿੱਚ ਲਾਲ ਜੜੇ ਹੋਏ ਹੋਣ, ਸੁੱਤੇ ਲਾਲਾਂ ਨੂੰ ਜੜਤੀ ਜੇਲਾਂ ਦੇ ਵਿੱਚ ਕੀਤੀ ਹੋਈ ਹੋਵੇ, ਤੇ ਫਿਰ ਮੋਹ ਨੂੰ ਚਿੱਤ ਨੂੰ ਮੋਹ ਕਰਨ ਵਾਲੀ ਮੁੱਖ ਮਣੀ, ਜਿਸ ਦੇ ਮੁੱਖ ਦੇ ਉੱਪਰ ਮਣੀਪੂਰ ਗਹਿਣਾ ਪਾਇਆ ਹੋਇਆ ਹੋਵੇ, ਤੇ ਐਸੀ ਮੁੱਖ ਨੂੰ ਐਸੀ ਮਨ ਨੂੰ ਮੋਹ ਕਰਨ ਵਾਲੀਆਂ ਸੋਹਣੀਆਂ ਇਸਤਰੀਆਂ ਨੂੰ ਵਿੱਚੋਂ ਜਿੱਥੇ ਹੋਰ
ਕਰੇ ਰੰਗ ਪ੍ਰਸਾਦ,
ਉਹਨਾਂ ਦੇ ਨਾਲ ਰੰਗ ਵਿਸ਼ੇ ਰੰਗ ਮਾਨਣ ਦਾ, ਵਿਸ਼ਿਆਂ ਦੇ ਰੰਗ ਆਨੰਦ ਦਾ ਵਸਾਇਤ ਸਾਰਾ ਵਿਸਾਰ ਪੂਰਵ ਕੇ ਕਰੇ, ਇਸ ਪ੍ਰਕਾਰ ਦਾ ਐਸੀ ਇਸਤਰੀ ਸੁੰਦਰ ਸਰੀਰ ਵਾਲੀ ਹੋਵੇ ਜੋ ਮਨ ਨੂੰ ਮੋਹ ਕਰਨ ਵਾਲੀ ਹੋਵੇ, ਤੇ ਰੰਗ ਢੰਗ ਵਿਸ਼ੇ ਵਿਕਾਰਾਂ ਦੇ ਪੈਰ ਕੇ ਪਸਾਓ ਹਾਵ ਭਾਵ ਦਾ ਜਿਹੜੀ ਪਸਾਰਾ ਕਰਨ ਵਾਲੀ ਹੋਵੇ, ਆਪਣੇ ਸਰੀਰ ਦੇ ਆਪਣੇ ਅੰਗਾਂ ਦੇ ਪ੍ਰਕਾਸ਼ ਵਿਖਾ ਵਿਖਾ ਕੇ ਇਹ ਮਨ ਦੇ ਵਿੱਚ ਵਿਕਾਰ ਪੈਦਾ ਕਰਨ ਵਾਲੀ ਹੋਵੇ। ਐਸੀ ਜਿਹੜੇ ਵਿਸ਼ੇ ਵਿਕਾਰਾਂ ਦੇ ਰੰਗ ਕੌਤ ਤੋਂ ਵਿਖਾ ਕੇ ਹਰ ਭਾਗ ਦਾ ਪਸਾਰਾ ਕਰਨ ਵਾਲੀ ਤੇ ਮਨ ਨੂੰ ਮੋਹਿਤ ਕਰਨ ਵਾਲੀ ਮੁੱਖ ਮਣੀ ਜਿਸਦੇ ਮੁੱਖ ਦੇ ਉੱਪਰ ਮਣੀ ਚੂਟ ਬਹਿਣਾ ਹੋਵੇ ਜਾਂ ਜਿਸਦਾ ਮੁੱਖੀ ਮਣੀਆਂ ਦੀ ਵਰਤਣ ਵਾਲੀ ਬੜਾ ਚਮਕੀਲਾ ਤੇ ਸੁੰਦਰ ਹੋਵੇ, ਐਸੀ ਮੋਹਣ ਇਸਤਰੀ ਜਿਹੜੀ ਵਿਸ਼ੇ ਵਿਕਾਰਾਂ ਦੇ ਰੰਗ ਕੌਤ ਪੈਦਾ ਕਰਨ ਵਾਲੀ ਹਰ ਭਾਗ ਦਾ ਪਸਾਰਾ ਕਰਨ ਵਾਲੀ ਇਸਤਰੀ ਹੋਣਗੀ।
ਮਤ ਦੇਖ ਭੂਲਾ ਵੀ ਫੇਰਾ
ਇਹ ਮਹਾਰਾਜ ਮੈਂ ਤੁਹਾਡੇ ਚਰਨਾਂ ਵਿੱਚ ਹਾਜ਼ਰ ਕਰਦਾ, ਇਹ ਵੀ ਭੇਸਾ ਪ੍ਰਵਾਨ ਕਰੋ ਹਜ਼ੂਰ ਤੇ ਮੈਨੂੰ ਹੋਰ ਗੱਲ ਵੀ ਮਤਾ ਇਹਨਾਂ ਨੂੰ ਦੇਖ ਕਰਕੇ ਸੁੰਦਰ ਧਰਤੀ ਹੀਰੇ ਦੁਆਰ ਆਪਣੇ ਨਾਲ ਜੜੀ ਹੋਈ ਸੁੰਦਰ ਪਹਿਲ ਹੀਰੇ ਦੀ ਜਗਤੀ ਕੀਤਾ ਹੋਇਆ ਸੁੰਦਰ ਪ੍ਰੀਤ ਵਾਲੀ ਇਸਤਰੀ ਹੈ, ਮਤਾ ਇਹਨਾਂ ਨੂੰ ਦੇਖ ਕਰਕੇ ਭੁੱਲ ਜਾਂਦੇ ਜਿਤਿਆ ਹੋਇਆ ਨੂੰ ਇਹ ਤਾਂ ਇਹ ਕਰਦੇ ਕਹੀਏ ਕਿ ਪਰਮੇਸ਼ਰ ਦਾ ਨਾਮ ਹੀ ਨਾ ਸਾਨੂੰ ਚੇਤੇ ਆਉਂਦਾ ਹੋਵੇ, ਇਸ ਵਾਸਤੇ ਤੇਰੀ ਇਹ ਭੇਸਾ ਵੀ ਸਾਨੂੰ ਪ੍ਰਵਾਨ ਨਹੀਂ ਹੈ। ਇਹ ਦੂਸਰੀ ਤਰਫ ਹੁੰਦੀ ਹੈ ਚੋਥੀ ਤੇ ਬਾਅਦ ਫਿਰ ਇਹ ਸੁੰਦਰ ਇਸਤਰੀਆਂ ਦੀ ਇਸ ਪ੍ਰਕਾਰ ਹੈ ਜਿਵੇਂ ਸੋਹਣੀ ਧਰਤੀ ਹੀਰੇ ਦੁਆਰ ਆਪਣੇ ਨਾਲ ਜੜੀ ਹੋਈ ਸੋਹਣਾ ਪੰਜ ਹੀਰੇ ਜਗਤ ਤੇ ਸੁੰਦਰ ਇਸਤਰੀਆਂ ਹਾਰ ਧਾਰ ਕਰਨ ਵਾਲੀਆਂ ਮਤਾਂ ਨੇ ਇਸ ਕਰਕੇ ਉਹਨਾਂ ਨੂੰ ਭੁੱਲ ਜਾਂਦਾ ਹੋਵੇ ਤੈਨੂੰ ਵਿਸਰੇ ਹੋਣ ਪ੍ਰਵੇਸ਼ ਦਾ ਨਾਮ ਹੀ ਨਾ ਚੇਤੇ ਆਉਂਦਾ ਹੋਵੇ। ਹਰ ਵੇਲੇ ਵਿਕਾਰਾਂ ਦੇ ਵਿੱਚ ਹਾਰ ਧਾਰ ਤੇ ਵਿਕਾਰਾਂ ਦੇ ਪਸਾਰੇ ਦੇ ਵਿੱਚ ਮੈਂ ਕਿਤੇ ਲੱਗਾ ਰਹੀ ਤੇ ਨਾਰਾਜ ਧਾਰ ਤੇ ਇੱਕ ਦਿਨ ਐਸਾ ਵੀ ਹੋਵੇਗਾ ਨਹੀਂ ਤਾਂ ਜੋ ਕਰਤੀ ਨਾ ਪੂਰਾ ਕਰਨ ਲੱਗੂ ਉਹ ਤਾਂ ਧੂਤ ਧੂਤ ਕਰ ਧਾਜੀ ਇਹ ਹਾਲ ਤੰਤਰ ਹੋਈ ਹੈ। ਇਸੇ ਪ੍ਰਕਾਰ ਪਰਮੇਸ਼ਰ ਦੇ ਕਰਮ ਹੋ ਪਰਮੇਸ਼ਰ ਲਿਆ ਕਿ ਧਰਤੀ ਹੀਰੇ ਦੁਆਰ ਆਪਾਂ ਲਾਲਾ ਨਾਲ ਜੜੀ ਹੋਵੇ ਹੁਣ ਪਰੰਗਾਂ ਦੇ ਜੜਤੀ ਵਾਲੇ ਹੋਣ ਪ੍ਰਾਪਤ ਹੋਣ ਤੇ ਮੁੱਖ ਜਿਸਦਾ ਮੜੀਆਂ ਵਰਗਾ ਸੁੰਦਰ ਹੋਵੇ ਐਸੀ ਮੋਹਣੀਆਂ ਇਸਤਰੀਆਂ ਜੋ ਵਿਕਾਰਾਂ ਦਾ ਪਸਾਰਾ ਤਿਹਾਰ ਭਾਗ ਕਰਨ ਵਾਲੀਆਂ ਮਤਾਂ ਉਹਨਾਂ ਨੂੰ ਇਸ ਕਰਕੇ ਭੁੱਲ ਜਾਈਏ ਤੇਰਾ ਪਰਮੇਸ਼ਰ ਨਾਲ ਹੀ ਨਾ ਚੇਤੇ ਆਉਂਦਾ ਹੋਵੇ ਤੇ ਇਹਨਾਂ ਤੋਂ ਵੀ ਵਿਕਾਰਾਂ ਤੋਂ ਵੀ ਸੱਚੇ ਪਾਤਸ਼ਾਹ ਬਚਾ ਕੇ ਰੱਖੋ ਆਪ ਭੇਤਾ ਹਾਜ਼ਰ ਕਰਨ ਲੱਗਾ ਕਲਯੁਗ ਕਹਿਣ ਲੱਗਾ ਮਹਾਰਾਜ ਰਿਧੀਆਂ ਸਿੱਧੀਆਂ ਲੈ ਲਓ ਤੇ ਰਿਧੀਆਂ ਸਿੱਧੀਆਂ ਲੈ ਕੇ ਜਿਵੇਂ ਚਾਹੋ 18 ਸਿੱਧੀਆਂ ਹਨ ਤੇ 9 ਰਿਧੀਆਂ ਹਨ ਤੇ ਰਿਧੀ ਅੰਨ ਦੀ ਅਤੋਪਤਾ ਦਾ ਨਾਮ ਹੈ ਤੇ ਪੰਜ ਫਿਰ ਅੰਨ ਦਾ ਇਤਿਹਾਸ ਦਿਨ ਤੱਕ ਵਰਤਾਈ ਜਾਣਾ ਜਿੰਨੇ ਮਰਜ਼ੀ ਦੇਣ ਪੈਣ ਤੇ ਭੰਡਾਰਾ ਮੁੱਕਣਾ ਹੀ ਨਾ ਇਹਦਾ ਨਾਮ ਰਿਧੀ ਹੈ ਅੰਨ ਦੀ ਅਤੋਪਤਾ ਤੇ ਰਿਧੀਆਂ ਸਿੱਧੀਆਂ ਸਿੱਧੀਆਂ 18 ਦੇ ਵਿੱਚ 8 ਮੁੱਖ ਤੇ 10 ਪੈਣ ਹੈ ਤੇ 9 ਰਿਧੀਆਂ ਹਨ ਤੇ ਮਹਾਰਾਜ ਕੋਈ ਮੈਂ ਭੇਟਾ ਕਰਦਾ ਹੈ ਪਰਿਵਾਰ ਕਰੋ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਜੇ ਅਸੀਂ ਸਿੱਧ ਵੀ ਹੋਵੇ ਸਿੱਧ ਵੀ ਹੋ ਜਾਈਏ ਬਣ ਜਾਈਏ ਸਿੱਧ ਲਾਇਕ ਤੇ ਸਿੱਧੀਆਂ ਨੂੰ ਲਾਉਣਾ ਕਰੀਏ ਸਿੱਧੀਆਂ ਨੂੰ ਵਰਤਣਾ ਕਰੀਏ ਰਿੱਧੀ ਪਾਸ ਹੋਵੇ ਬੜੀ ਤਾਰੀਖਾਂ ਲੰਬੀ ਅਤੋਪਤਾ ਤੇ ਆਖੀ ਜਾਈਏ ਕਾਰਨ ਆਓ ਵਾਈ ਛੱਡੀ ਜਾਓ ਲੰਗਰ ਆਓ ਵਾਈ ਜਿੰਨੇ ਮਰਜ਼ੀ ਆਓ ਤੇ ਛਕੋ ਤੇ ਅੰਨ ਮੁੱਕੇ ਦਾ ਰਿੱਧੀ ਐਸੀ ਹੋਵੇ ਆਓ ਬੁਲਾ ਬੁਲਾ ਕੇ ਸਾਰਿਆਂ ਨੂੰ ਲੰਗਰ ਦੇ ਛਕਾਈ ਜਾਈਏ ਰਿੱਧ ਆਖਾਂ ਆਓ ਤੇ ਰਿੱਧੀ ਬੜੀ ਤਾਰੀ ਹੋਵੇ ਤੇ ਬੁਲਾ ਬੁਲਾ ਕੇ ਸਾਰਿਆਂ ਨੂੰ ਛਕਾਈ ਜਾਈਏ ਅੰਨ ਮੁੱਕੇ ਦਾ ਸਿੱਧੀ ਦੇ ਪਾਸੇ ਨਾਲ ਗੁਪਤ ਹੋ ਜਾਵੇ ਅਣਮਾ ਸਿੱਧੀ ਹੈ ਤੇ ਅਣ ਵਾਲੇ ਨੂੰ ਬਰੀਕ ਹੋ ਜਾਣਾ ਵਾਲ ਵਾਲੇ ਨੂੰ ਬਰੀਕ ਹੋ ਜਾਣਾ ਕਿਸੇ ਵੀ ਨਿਗਾਹ ਵਿੱਚ ਪਾਉਣਾ ਹੀ ਨਾ ਤੇ ਗੁਪਤ ਵੀ ਹੋ ਜਾਈਏ ਤੇ ਕਦੇ ਮਹਿਲਾ ਸਿੱਧੀ ਦੁਆਰਾ ਧਾਰੇ ਬਣ ਕੇ ਬਹਿ ਜਾਈਏ ਗਰਮਾ ਸਿੱਧੀ ਦੁਆਰਾ ਪਹਾੜ ਜਿੰਨੇ ਵੱਡਾ ਸਿੰਗਰ ਬਣਾ ਕੇ ਬਹਿ ਜਾਈਏ ਤੇ ਕਦੇ ਗੁਪਤ ਹੋ ਜਾਈਏ ਧਰਤੀ ਦੇ ਵਿੱਚ ਕਦੇ ਪ੍ਰਗਟ ਹੋ ਜਾਈਏ ਗੁਪਤ ਪ੍ਰਗਟ ਹੋਏ ਬਰਸਾ ਲੋਕਾਂ ਨੇ ਵੇਹ ਲਿਆ ਜਿਹੜੇ ਲੋਕ ਅੰਜਨ ਪਾ ਕੇ ਗੁਪਤ ਹੋ ਜਾਂਦੇ ਸਨ ਸਿੱਧ ਫਿਰ ਪ੍ਰਗਟ ਹੋ ਜਾਂਦੇ ਸਨ ਉਸੇ ਪ੍ਰਕਾਰ ਕਦੇ ਗੁਪਤ ਹੋ ਜਾਈਏ ਜਿੱਤੇ ਹੀ ਨਾ ਕਿਸੇ ਨੂੰ ਕਦੇ ਪ੍ਰਗਟ ਹੋ ਜਾਈਏ ਸਾਰਿਆਂ ਦੇ ਵਿੱਚ ਸਾਰੇ ਲੋਕ ਭਾਵਨਾ ਕਰਨ ਲੱਗ ਜਾਣ ਕਲਯੁਗ ਦੇ ਵਿੱਚ ਤਾਂ ਭਾਵੇਂ ਮੈਂ ਵੀ ਕਿਸੇ ਦੇ ਵਿੱਚ ਤੇਰੀ ਵੀ ਸਿੱਧੀ ਹੋਈ ਕਿਸੇ ਸਿੱਧ ਵੀ ਤੇਰੀ ਹੋਈ ਨਿਕਲੀ ਗੱਲ ਔਰ ਦਾਦੇ ਨਾਲ ਕੀਤੀ ਹੋਈ ਥੋੜੀ ਬਹੁਤ ਸੱਚੀ ਹੋ ਜਾਵੇ ਤਾਂ ਮਗਰ ਨੂੰ ਕੀ ਪਾ ਜਾਣ ਬੜਾ ਸੰਤ ਹੈ ਕੋਈ ਅੰਤ ਹੈ ਬਚਨ ਪੂਰਾ ਹੋ ਜਾਂਦਾ ਐ ਕਰ ਦਿੰਦਾ ਤੇ ਇਸ ਪ੍ਰਕਾਰ ਤੇ ਜੇ ਪ੍ਰਗਤੀ ਤੇ ਗੁਪਤ ਹੋ ਕੇ ਪ੍ਰਗਟ ਹੋ ਕੇ ਦਿਖਾਵੇ ਤੇ ਅਨਬੀਆ ਤੋਂ ਹੋਵੇ ਬੜੀ ਭਾਰੀ ਕੋਈ ਸ਼ਕਤੀ ਇੰਨੀ ਤਰ੍ਹਾਂ ਮਾਤ ਵਾਲਾ ਹੋਵੇ ਸਾਰੇ ਲੋਕ ਭਾਵੇਂ ਪ੍ਰੇਮ ਕਰਨ ਲੱਗ ਜਾਣ ਮਗਰ ਮਗਰ ਫਿਰ ਲੋਕ ਬਹੁਤ ਪ੍ਰੇਮ ਕਰਨ ਲੱਗ ਜਾਣ
ਲੋਕੀ
ਮਤਾ ਇਹਨਾਂ ਚੀਜ਼ਾਂ ਨੂੰ ਵੇਖ ਕਰਕੇ ਰਿੱਧੀਆਂ ਸਿੱਧੀਆਂ ਨੂੰ ਵੇਖ ਕਰਕੇ ਭੁੱਲ
ਜਾਈਏ
ਵਿਸਰਿਆ ਹੋਇਆ ਨਹੀਂ ਕਿਤੇ ਤੇਰਾ ਤੇਰੇ ਤਾਈ ਕਹਿੰਦੇ ਹਨ ਪਹਿਲੇ ਅਰਥ ਦੇ ਵਿੱਚ ਤੇਰਾ ਤੇਰੇ ਤਾਈ ਕਹਿੰਦੇ ਹੈ ਕਲ ਜੀ ਦੇ ਵਿਸਰਿਆ ਹੋਣ ਮਤਾ ਕਿਤੇ ਪਰਮੇਸ਼ਰ ਦਾ ਨਾਮ ਹੀ ਨਹੀਂ ਕਿਤੇ ਆਉਂਦਾ ਹੋ ਇਸ ਵਾਸਤੇ ਸਾਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਨਹੀਂ ਹੈ ਤੇ ਰਿੱਧ ਸਿੱਧ ਅਵਰਾ ਸਾਰ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸਾ ਨਾ ਲਿਆ ਤੇ ਮਤਾ ਸਾਨੂੰ ਭੁੱਲਿਆ ਹੋ ਭੁੱਲਣਾ ਜਾਂਦਾ ਹੋਵੇ ਪਰਮੇਸ਼ਰ ਵਿਸਰਿਆ ਹੋਣੀ ਹੋਵੇ ਤੇਰੇ ਤਾਈ ਕਹੀਏ ਕਲ ਜੀ ਕਿਤੇ ਨਾਮ ਹੀ ਨਹੀਂ ਕਿਤੇ ਆਉਂਦਾ ਹੋਵੇ ਬੋਲੀਆਂ ਵੀ ਆਉਂਦਾ ਹੋਵੇ ਇਸ ਵਾਸਤੇ ਰਿੱਧੀਆਂ ਸਿੱਧੀਆਂ ਦੀ ਅਸੀਂ ਇੱਛਾ ਨਹੀਂ ਕਰਦੇ ਹਾਂ ਇਸੇ ਪ੍ਰਕਾਰ
ਸਿੱਧ
ਹੋਵਾ ਸਿੱਧ ਲਾਈ ਹੋਏ ਗੁਰੂ ਕੇ ਸਿੱਖ ਦੇ ਤੂੰ ਸਿੱਧ ਵੀ ਬਣ ਜਾਵੇ ਸਿੱਧੀ ਸ਼ਕਤੀ ਵਾਲਾ ਵੀ ਬਣ ਜਾਵੇ ਤੇ ਸਿੱਧੀਆਂ ਸ਼ਕਤੀਆਂ ਨੂੰ ਲੈਣਾ ਵੀ ਕਰੇ ਵਰਤਣਾ ਕਰੇ ਰਿੱਧ ਅਨਬੀ ਅਤੇਵਤਾ ਇੰਨੀ ਹੋਵੇ ਸਾਰਿਆਂ ਨੂੰ ਕਹਿ ਕਹਿ ਕੇ ਬੁਲਾ ਕੇ ਲੰਗਰ ਛਕਾਈ ਜਾਵੇ ਮੁਕਣ ਨਾ ਦੇਵੇ ਰਿੱਧ ਪ੍ਰਗਟ ਹੋ ਕੇ ਬੈਠ ਜਾਵੇ ਜਦੋਂ ਚਾਹੇ ਲੋਕ ਬੜੀ ਸ਼ਰਧਾ ਤੇ ਭਾਵਨਾ ਤੇਰੇ ਤੇ ਗੁਰੂ ਕੇ ਸਿੱਖ ਰੱਖਣ ਲੱਗ ਜਾਣ ਮੈਂ ਤਾਂ ਦੇਖ ਕਰਕੇ ਐਸੇ ਆਪਣੇ ਤੇਜ ਪ੍ਰਤਾਪ ਤੇ ਪ੍ਰਭਾਵ ਨੂੰ ਕਿਤੇ ਭੁੱਲ ਜਾਂਦਾ ਹੋਵੇ
ਤੇਰਾ ਚੇਤਨ
ਤੇਰੇ ਤਾਂ ਦੱਸਦੇ ਗੁਰੂ ਕੇ ਸਿੱਖ ਕਿਤੇ ਦੂਸਰੇ ਹੋਣੇ ਪਰਮੇਸ਼ਰ ਦਾ ਨਾਮ ਹੀ ਨਾ ਕਿਤੇ ਚੇਤੇ ਆਉਂਦਾ ਹੋਵੇ ਨਾਮ ਹੀ ਨਾ ਕਿਤੇ ਭੁਲਾ ਦਿੰਦਾ ਹੋਵੇ ਤੇ ਉਹਨਾਂ ਕਿਤੇ ਕਰਨਾ ਨੀ ਰੁਦੀਆਂ ਸਿੱਧੀਆਂ ਦੇ ਵਿੱਚ ਨਾ ਸਾਖੀਆਂ ਨੀ ਹੇ ਪਰਮੇਸ਼ਰ ਅਸੀਂ ਰੁਦੀਆਂ ਸਿੱਧੀਆਂ ਵਿੱਚ ਨਾ ਦੱਸਿਆ ਨੀ ਹੋਈਏ ਸਾਡੇ ਤੇ ਕਿਰਪਾ ਕਰੋ ਜਿਹਨੂੰ ਸਰਦਾਰ ਆਮ ਨਾਮ ਲੱਗੂ ਤੈਨੂੰ ਦੂਜਾ ਚੇਤਨਾ ਲਾਇਆ ਰਾਮ ਜੇ ਧਰਤੀ ਸਭ ਤੈਨੂੰ ਤੇਰੇ ਚਾਲ ਦੂਜਾ ਬਿਨ ਲਾਵਾ ਅਗਰ ਨਾ ਪਾਇਆ ਰਾਮ ਤੇ ਇਹ ਤੀਸਰੀ ਚੀਜ਼ ਹੈ ਕਲਯੁਗ ਦੇ ਵਿੱਚ ਗਰਾਉਣ ਵਾਲੀ ਇਹਦੀ ਕਲਯੁਗ ਦੀ ਭੇਟਾ ਖਾਲਸਾ ਵੀ ਇਹ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਇਹਨਾਂ ਦੇ ਵਿੱਚ ਵੀ ਗੁਰੂ ਕੇ ਸਿੱਖ ਨੇ ਨਹੀਂ ਫਸਣਾ ਹੈ
ਸੁਲਤਾਨ ਚੌਥੀ
ਗੱਲ ਜੋ ਇਸ ਵਾਸਤੇ ਬੜੇ ਬੜੇ ਯਤਨ ਲੋਕ ਕਰਦੇ ਨੇ ਵੱਡੀਆਂ ਵੱਡੀਆਂ ਸਹਿ ਖਾ ਕੇ ਵੀ ਫਿਰ ਵੀ ਮੁੱਕਰ ਜਾਂਦੇ ਨੇ ਬੜੇ ਬੜੇ ਭਾਰੀ ਯਤਨ ਕਰਕੇ ਦੂਸਰੇ ਨੂੰ ਨਿਤਾੜ ਕੇ ਦਬਾ ਕੇ ਕੌਮ ਦੀ ਪਰਿਵਾਰ ਦੇਸ਼ ਦੀ ਪਰਿਵਾਰ ਸਭ ਕਿਸੇ ਨੂੰ ਵਾਪਸ ਛੱਡ ਕੇ ਮੈਂ ਕਿਤੇ ਤਖ਼ਤ ਦਾ ਮਾਲਕ ਬਣ ਜਾਣਾ ਤੇ ਕੁਰਸੀ ਦਾ ਲਾਲਚ ਬੜਾ ਭਾਰੀ ਇਹ ਵੀ ਕਲਯੁਗ ਦਾ ਹੀ ਇੱਕ ਕਲਯੁਗ ਦੀ ਚੇਤਾ ਹੈ ਤੇ ਇਹ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਤੇ ਤੁਸੀਂ ਚੱਕਰਵਰਤੀ ਪਾਤਸ਼ਾਹ ਬਣ ਜਾਓ ਮੇਰੇ ਪਾਸੋਂ ਪਾਤਸ਼ਾਹ ਹੀ ਲੈ ਲਓ ਤੇ ਸੁਲਤਾਨ ਹੋਵੇਗਾ ਮੇਰੇ ਲਸ਼ਕਰ ਹਜ਼ੂਰ ਕਹਿੰਦੇ ਨੇ ਸੁਲਤਾਨ ਹੋਵਾਂਗੇ ਚੱਕਰਵਰਤੀ ਪਾਤਸ਼ਾਹ ਵੀ ਬਣ ਜਾਈਏ ਲਸ਼ਕਰ ਫੌਜ ਵੀ ਆਪਣੇ ਪਾਸ ਬਣਾ ਲਈਏ ਪੈਦਲ ਘੋੜ ਸਵਾਰ ਰੱਥਾਂ ਦੇ ਵਿੱਚ ਹਾਥੀਆਂ ਤੇ ਅੱਜ ਕੱਲ੍ਹ ਭਲਾ ਟੈਂਕਾਂ ਨੂੰ ਕਹਿ ਲਓ ਹਵਾਈ ਜਹਾਜ਼ਾਂ ਨੂੰ ਕਹਿ ਲਓ ਇਸੇ ਪ੍ਰਕਾਰ ਬਾਕੀ ਮੋਰਚਿਆਂ ਨੂੰ ਕਹਿ ਲਓ ਪੈਦਲ ਕਹਿ ਲਓ ਤੇ ਜਾਂ ਮੰਦਰੀ ਸਾਹਿਬ ਵੀ ਨਾਲ ਕਹਿ ਲਓ ਮੇਨ ਲਸ਼ਕਰ ਲਸ਼ਕਰ ਨੂੰ ਨਾਲ ਮਿਲ ਲਈਏ ਬੜੀ ਭਾਰੀ ਫੌਜ ਵੀ ਹੁਕਮ ਵਿੱਚ
ਹੋਵੇ
ਤਖ਼ਤ ਦੇ ਉੱਪਰ ਪਾਤਸ਼ਾਹ ਬਣ ਕਰਕੇ ਪੈਰ ਪਕਾ ਲਈਏ
ਹਾਸਲ ਕਰੀ
ਬੈਠਾ ਅਸਾ ਬਿਠਾਈ ਆਪਣੇ ਘਰ ਦੇ ਵਿੱਚ ਤੇ ਹੁਕਮ ਦੇ ਨਾਲ ਜਿਹੜੇ ਬਾਹਰਲੇ ਦੇਸ਼ਾਂ ਦੇ ਤੋਹਫੇ ਹਨ ਉਹਨਾਂ ਨੂੰ ਬਿਲਕੁਲ ਹਾਸਲ ਕਰ ਲਈਏ ਪ੍ਰਾਪਤ ਕਰ ਲਈਏ ਬੱਚਿਆਂ ਜੋ ਹੁਕਮ ਕਰ ਦਈਏ ਸਾਰੀਆਂ ਚੀਜ਼ਾਂ ਉੱਥੇ ਪ੍ਰਾਪਤ ਹੋਣ ਹਾਸਲ ਪ੍ਰਾਪਤ ਦਾ ਨਾਮ ਹੈ ਉਰਦੂ ਦਾ ਅੱਖਰ ਹੈ ਬੱਚਿਆਂ ਲਿਖਾਈ ਹੁਕਮ ਦੇ ਨਾਲ ਸਾਰੀਆਂ ਚੀਜ਼ਾਂ ਹਾਸਲ ਹੋਣ ਪ੍ਰਾਪਤ ਹੋਣ ਹਜ਼ੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਹ ਸਭ ਹਵਾ ਦੀ ਮਿਆਈ ਉੱਡ ਜਾਣ ਵਾਲੀਆਂ ਚੀਜ਼ਾਂ ਹਨ ਤੇ ਇਹ ਕਾਇਮ ਰਹਿਣ ਵਾਲੀਆਂ ਚੀਜ਼ਾਂ ਨਹੀਂ ਹਨ ਸਭ ਇਹ ਲਾਸ਼ਵੰਤ ਚੀਜ਼ਾਂ ਹਨ ਜਿਵੇਂ ਹਵਾ ਦੇ ਨਾਲ ਇਹ ਚੀਜ਼ ਉੱਡ ਜਾਂਦੀ ਹੈ ਤਾਂ ਹਵਾ ਇੱਕ ਥਾਂ ਤੇ ਚੁਗਦੀ ਨਹੀਂ ਦੌੜੀ ਰਹਿੰਦੀ ਹੈ ਇਸ ਪ੍ਰਕਾਰ ਹਵਾ ਦੀ ਮਿਆਈ ਦੌੜ ਜਾਣ ਵਾਲੀਆਂ ਚੀਜ਼ਾਂ ਹਨ سب ہواروپ ہو جانی ہے سماپت ہو جانی ہے. وہ اسی پرکار جن ہمارے چلن سے خرچہ ہوتا ہے خالصہ بھی اس موقع سے کس نے کس طرح کا خرچہ کہ ایسے ویارتی ہوا کے چلن کے نام خرچہ جہاں ہو رہا ہے تو یہ ڈھاب نہیں ہوں گا پر نہیں ملتا سارے پیارے میں ویارتھی خرچہ ہو رہا ہے. اس پرکار ہوا کے خرچے کی نیائی سب ویارتھی ہیں انہوں نے لاب نہیں ہے کوئی پراپت نہیں ہے پرلوک میں کسی نے بھی کام نہیں ہو رہا ہے. ساتے راج راجے مرک بھی پراپت ہوں سیاح کا قتل ہے تو اس واسطے حضور سچے پاتشاہ کہتے ہیں اسی تو بھائی چیزیا پیارے کو نہیں چاہتے ہیں متا تو انہوں نے دیکھ کر کے چل جائیے تو دوسرے ہوا
نے
کر دیجیے اسی دسویں کے پرمیشور کا نام ہی سارے چیتے نہ آنا ہو اس واسطے حکومت کی بھی ساری لوڑ نہیں ہے راج کی بھی لوڑ نہیں ہے. تو یہ زبانی نہیں کیول پیا دسائی سروپا کوبر پا کے بھی دکھایا ہے جی چاہے تو چھوے سروپ کے جن چار وڈے تاری جائی کر کے شاہ جہان کن پکڑا دیتے پیدا پیدا اس نے کی نمسکار کی گرو کر گل من بول کے بھی کدے غلطی نہیں کرا گا گرو کرنا پڑا گا ایک لاکھ فوج تو اج کل کے زمانے کے جتنے وڈے تاری قید کے ہائی جہاز مارن والے ہیں ایک لاکھ ایک دن کے مارنی بڑی ساری قتل پانی سر گرو چھوے پاتشاہ اپنے تیلوں کے پلوار کے نام کیول 1100 سکھ 1200 سکھ نال 1200 سکھ کیول تو 1200 سکھ کے سمیت ہوں ایک لاکھ فوج نے اسی دن میں سماپت کر دینا یہ سبھی سچے پاتشاہ کے پاکستان ہیں ہر کسی بھی نہیں ہے. تو جی چاہتے تو ہر اٹھان دسان دنوں کے سمر شاہ جہان سماپت کر دیں گے ساری اس کی فوج سماپت کر کے حکومت اپنے ہاتھ میں سنا لیں گے پر حکومت کرنا سنکلپ ہی نہیں مانتے کیول ظلم ناش کر کے دھرم کا راج چلاؤ کا سنکلپ سچے پاتشاہ جی کا ہے. دسم شریف کے پچھے پیر چلایا صاحبزاد نے شہدی کے بعد چنکاؤ صاحب 10,000 کے بھی پچھے پیر کر دیتا 10,000 پچھے پیر کے بعد مرے ہیں جو چاہتے تو یہ سینکڑے پیر سر پاس چلا کر کے سارے سرکاروں نے گرد کر دیں گے پر حکومت کرن کا یا کسی جگہ ملن کا یہ سنکلپ پہلے پاتشاہ چلا کے دسویں شریف تک نہیں ہے. یہ پہلے شروع کے پیچھے بچے کیتے ہیں سارے سنسار کے سبھی سچے پاتشاہ کو برتائے ہیں. تو خالصہ جی کے چار بڑے بھاری اسی پرکار پرویش کے سرمکھ بھی ہوں بےنتی کر رہی ہے مہاراج متا کسی انہوں نے دیکھ کر کے بھول جانے ہوئے دوسرے ہر تا نام ہی نہ کتنے سارے چیتے آنا ہوگا تو سچے پاتشاہ سارے کی کرپا کرو ہر ودیاسی تم راج پاٹ حکومت بھی اس طرح لا کے کسی پرمیشور کے نام نہیں نہ بلا بیٹھتا ہو لیکن کسی سمرن تگڑے سب سے چنگا ہے. یہ کلجگ کا راج پرشت ورگیا نے بھی ہاتھی دے رہے سن سانی نہ ملے اس پرکار کلجگ کا راج کوئی نہ رہے اس کی چاہتا تو سچے پاتشاہ بھی اسی پرکار کہہ رہے ہیں متا ودیاسی تو نہیں کسی پرمیشور کا نام ہی نہ بھول جانا ہوگا راج بھاگ نے اتفاق کر کے ہور پاسے نہ لگ جانا ہوگا اس واسطے نام جپن کے لگ ہور کسی پرکار کے سنسکار سنکلپ نہ اٹھا. تو خالصہ جی کے چار ہی وڈے تاری پرتبندک ہیں سمن پلن کے چار وڈیا تاری رکاوٹ ہیں تو یہاں چاہے تو جی کوئی گرو کا پیارا بچ جائے اس پرمیشور کے چرن جڑ کے وہ سب کھنڈ واسی ہوتا ہے. تو پہلے سونے مکان سے کوٹیاں سے کار اسی پرکار سے سونی دھرتی پڑھ تو استری ہے کہ تیسرا ردیا سدیا کے کرامات کے لوگوں نے اپنا پربھاو سے تیز پرکاش بنا یتن کرنا کہ لوگ بہت میرے لگن کے ردیا سدیاں بہت جی ہیں. تو چوتھا حکومت کا نشہ تو یہ چار چیزاں ہیں انہوں کے سرو سچے پاس جس پیار نے آپ ہاتھ دے کے بچا کے رکھ تو گرو کا سمرن پگڑ کرتا ہوا آپ کرتا کہ ہونا نال پار ہے انہوں نے بارے حکومت بدل ہیں جن نام پیار ਪ੍ਰੇਮ ਜਗ ਪਸਾਰੇ ਨਾਨਕ ਪ੍ਰੇਮ ਤੇ ਜਲੇ ਇਹਦੀ ਛੁੱਟੀ ਲੈਣ ਸੁਲਤਾਨ ਹੋਇਆ ਮੇਲ ਲਸਰ ਰਾਖਾ ਪਾਏ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਜਾਏ ਮਤ ਦੇਖ ਪੂਰਾ ਦੂਸਰਾ ਤੇਰਾ ਕਿਰਤ ਲਾਇਆ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪਹਿਲਾ ਏਕ ਤੇਜੀ ਮੇਰੀ ਵਾਲ ਦਾ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਤਿ ਪਾਤਸ਼ਾਹ ਜੀ ਦੀ ਸਾਧੀਵਾਦੀ ਹੋਈ ਗੁਰੂ ਜੀ ਖਾਲਸਾ ਸਾਹਿਬ ਜੀ ਸਾਨੂੰ ਸਤਿ ਨਾਨਕ ਸਾਹਿਬ ਸਤਿ ਪਾਤਸ਼ਾਹ ਜੀ ਕਿਰਪਾ ਕਰਕੇ ਸ੍ਰੀ ਰਾਗ ਦੇ ਵਿੱਚ ਅੰਮ੍ਰਿਤ ਬਚਨਾ ਫਰਮਾ ਰਹੇ ਹਨ। ਜਿਸ ਵਿੱਚ ਕੱਲ ਪਹਿਲਾ ਸ਼ਬਦ ਆਇਆ ਸੀ ਕੱਲ ਜਦ ਆਪ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਸੀ ਕਿ ਮਹਾਰਾਜ ਮੇਰੀਆਂ ਭੇਟਾਂ ਪ੍ਰਵਾਨ ਕਰੋ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਜੋ ਨਹੀਂ ਸੀ ਪ੍ਰਵਾਨ ਕੀਤੀਆਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਹੀ ਕੱਲ ਜੀ ਦੇ ਪ੍ਰਥਾਇਤ ਸ਼ਬਦ ਕਿਉਂ ਜਾ ਰਹੇ ਸ਼ੰਕਾਵਾਦੀ ਸ਼ੰਕਾ ਕਰੇ ਤਾਂ ਉੱਤਰ ਹੈ ਕਿ ਕੱਲ ਜੀ ਦਾ ਬੜਾ ਭਾਰੀ ਪ੍ਰਭਾਵ ਹੋਣ ਕਰਕੇ ਕੱਲ ਜੀ ਤੋਂ ਬਚਣ ਵਾਸਤੇ ਇਹਨਾਂ ਇਹਨਾਂ ਚੀਜ਼ਾਂ ਤੋਂ ਗੁਰੂ ਕੇ ਸਿੱਖ ਜੀ ਬਚਣਾ ਕਰੇਗਾ ਕੱਲ ਜੀ ਦੇ ਬਾਅਦ ਪ੍ਰਭਾਵ ਕਰੇ ਉੱਪਰ ਨਹੀਂ ਪਵੇਗਾ ਤਾਂ ਇਹ ਸਿਮਲ ਭਗਨ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਸਕੇਗਾ। ਕਾਲ ਤੋਂ ਬਚਾਉਣ ਵਾਸਤੇ ਪਹਿਲਾ ਹੀ ਸ਼ਬਦ ਕਲਯੁਗ ਤੋਂ ਬਚਾਉਣ ਵਾਸਤੇ ਪਹਿਲਾ ਹੀ ਸ਼ਬਦ ਸਤਿਗੁਰੂ ਮਹਾਰਾਜ ਸਾਹਿਬ ਨੇ ਚਾਹੀਏ ਫਰਮਾਇਆ ਹੈ। ਕਲਯੁਗ ਕੀ ਕਹਿੰਦਾ ਹੈ ਕਿ ਮੋਤੀਆਂ ਨੂੰ ਮੰਦਰ ਉਤਾਰ ਕੇ ਮੈਂ ਆਪਣਾ ਨਾਲ ਜੜ ਕਰਕੇ ਹਾਜ਼ਰ ਕਰਦਾ ਸਾਰੀਆਂ ਸੁਗੰਧੀਆਂ ਜਿਸ ਵਿੱਚ ਖਿੜਕੀਆਂ ਹੋਣ ਮੱਤੀਆਂ ਪੋਚੀਆਂ ਹੋਵੇ ਜਿਸ ਵਿੱਚ ਬੈਠਣ ਦਾ ਤਿਆਗ ਹਜ਼ੂਰ ਕਹਿੰਦੇ ਹਨ ਮਤ ਦੇਖ ਢੀਲਾ ਵੀ ਉਤਰੈ ਹੇ ਢਿੱਲੀ ਮਤ ਵਾਲੇ ਤੇ ਇਹ ਕਹਿੰਦਾ ਕਿ ਗ੍ਰਹਿਣ ਕਰੋ ਅਸੀਂ ਇਹਨਾਂ ਵੱਲ ਵੇਖਣਾ ਵੀ ਨਹੀਂ ਚਾਹੁੰਦੇ ਹਾਂ ਤੇ ਇਹਨਾਂ ਨੂੰ ਵੇਖਣ ਦੇ ਨਾਲ ਪਰਮੇਸ਼ੁਰ ਭੁੱਲ ਜਾਂਦਾ ਹੈ। ਅਸੀਂ ਸਾਡਾ ਤੇ ਖਿਆਲ ਹੈ ਕਿ ਹੇ ਕਲਯੁਗ ਤੇਰਾ ਨਾਮ ਨਹੀਂ ਸਾਨੂੰ ਚਾਹੀਦਾ ਸਾਨੂੰ ਹਾਜ਼ਰ ਕਰਨ ਲਈ ਚਾਹੁੰਦਾ ਹੈ। ਇਸ ਪ੍ਰਕਾਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਜਦੋਂ ਉਸਦੀ ਭੇਟਾਂ ਨਹੀਂ ਪ੍ਰਵਾਨ ਕੀਤੀਆਂ ਮੈਂ ਬੇਨਤੀਆਂ ਕਰਨ ਲੱਗਾ ਸੱਚੇ ਪਾਤਸ਼ਾਹ ਮੈਂ ਫਸਲਾਂ ਕਿਵੇਂ ਹੋਇਆ ਮੇਰੇ ਤੋਂ ਕਿਰਪਾ ਕਰੋ ਕੋਈ ਸਮਾਂ ਤਾਂ ਮੈਨੂੰ ਨਹੀਂ ਦਿਓ ਆਪ ਜੀ ਦੇ ਚਰਨਾਂ ਵਿੱਚ। ਤੇ ਇਹ ਪ੍ਰਸੰਗ ਆਉਂਦਾ ਹੈ ਕਿ ਕਲਯੁਗ ਨੇ ਆਗਿਆ ਕੀਤੀ ਕਲਯੁਗ ਜਦੋਂ ਸਤਸੰਗਤ ਹੋ ਚੁੱਕੇ ਅਰਦਾਸ ਹੋ ਜਾਵੇ ਕੜਾਹ ਪ੍ਰਸ਼ਾਦ ਵਰਤਣ ਲੱਗੇ ਤਾਂ ਉਸ ਮੌਕੇ ਤੇ ਆ ਕੇ ਤੂੰ ਹੀ ਸ਼ਾਂਦਾ ਮੇਲਿਆ ਕਰ ਉਸ ਮੌਕੇ ਤੇ ਕੁਛ ਬੱਚੇ ਜਿਹੜੇ ਰੌਲਾ ਪਾਉਂਦੇ ਆ ਕਹਿੰਦੇ ਇਹ ਕਲਯੁਗ ਆਇਆ ਹੈ ਤੇ ਇਹਨੇ ਨਿਮਰਤਾ ਪ੍ਰਗਟ ਕੀਤੀ ਸੀ ਬੇਨਤੀ ਕੀਤੀ ਸੀ ਸੱਚੇ ਪਾਤਸ਼ਾਹ ਮੇਰੀ ਕਲਿਆਣ ਕਰਨ ਵਾਲੇ ਵੀ ਤੁਸੀਂ ਹੋਏ ਸਾਡੀ ਸੰਗਤ ਵਿੱਚ ਮੇਰੀ ਕਲਿਆਣ ਹੋਣੀ ਮੇਰੇ ਤੋਂ ਬਖਸ਼ਿਸ਼ ਕਰੇ। ਉਸ ਮੌਕੇ ਤੇ ਕਹਿੰਦੇ ਕਲਯੁਗ ਕੁਛ ਆਪਣਾ ਪ੍ਰਭਾਵ ਆ ਕੇ ਵਿਖਾਉਂਦਾ ਜਾਂ ਪ੍ਰਤੀਤ ਹੋ ਜਾਂਦਾ ਕਿ ਕਲਯੁਗ ਆਇਆ ਹੈ ਤੇ ਇਸ ਪ੍ਰਕਾਰ ਕਲਯੁਗ ਨੂੰ ਵੀ ਫੈਸਲਾ ਕਰਨ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਕੀਤੀ ਹੈ। ਤੇ ਇਹ ਦੂਸਰਾ ਸ਼ਬਦ ਜੋ ਆਪ ਫਰਮਾ ਰਹੇ ਹਨ ਜੋ ਨਦੀ ਦੁਆਰਾ ਸੱਚੇ ਪਾਤਸ਼ਾਹ ਦੇ ਪਾਸ ਜਦੋਂ ਅਕਾਲ ਪੁਰਖ ਵੱਲੋਂ ਸੁਨੇਹਾ ਆਇਆ ਸੀ ਵਰਨ ਦੇਵ ਦੇ ਦੁਆਰਾ ਤੇ ਸਾਡੇ ਪਾਸ ਪਹੁੰਚੇ ਤਾਂ ਇਸ ਮੌਕੇ ਤੇ ਵਰਨ ਦੇਵ ਤੇ ਹਜ਼ੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ। ਹਜ਼ੂਰ ਕਹਿਣ ਲੱਗੇ ਸਾਨੂੰ ਅੱਗੇ ਵੀ ਵਰਤਾਰਾ ਵਰਤ ਰਿਹਾ ਅਸੀਂ ਸਤਖੰਡ ਨੂੰ ਜਾ ਰਹੇ ਹਾਂ ਮੇਰੀ ਨਦੀ ਦੁਆਰਾ ਪ੍ਰਵੇਸ਼ ਹੋ ਕੇ ਜਦ ਸਤਖੰਡ ਦੇ ਵਿੱਚ ਗਏ ਅਕਾਲ ਪੁਰਖ ਨੇ ਪੁੱਛਿਆ ਜਿਸ ਕਾਰਜ ਵਾਸਤੇ ਗਏ ਸੀ ਉਹ ਕਿੰਨਾ ਕਾਰਜ ਹੁਣ ਤੱਕ ਸੰਪੂਰਨ ਕੀਤਾ ਹੈ ਤਾਂ ਕਿਹਾ ਸੀ ਕਿ ਗੁਰੂ ਧਾਰਮੀ ਮਰਿਆਦਾ ਹਾਲੇ ਨਹੀਂ ਸੀ ਕੀਤੀ ਤੁਸੀਂ ਕਿਰਪਾ ਕਰਕੇ ਆਪ ਸਰਦੀ ਵੀ ਹੋ ਕੇ ਸਾਡੇ ਤੋਂ ਬਖਸ਼ਿਸ਼ ਕਰੋ। ਤੇ ਗੁਰੂ ਪ੍ਰਸਾਦ ਤੱਕ ਇਨਕਾਰ ਚ ਲੈ ਕੇ ਆਪ ਜੀ ਨੇ ਬਖਸ਼ਿਸ਼ ਕੀਤੀ। ਫਿਰ ਪੁੱਛਣ ਲੱਗੇ ਜਿਸ ਨਾਮ ਦੀ ਦਾਤ ਦੇ ਕੇ ਸਰਕਾਰ ਨੂੰ ਤੁਸੀਂ ਉਤਾਰੋਗੇ ਉਸ ਨਾਮ ਦੀ ਮਹਾਨਤਾ ਤੁਸੀਂ ਕਿੰਨੀ ਕੁ ਵੱਡੀ ਸਮਝਦੇ ਤੇ ਪਰਮੇਸ਼ੁਰ ਦਾ ਨਾਮ ਸਾਡਾ ਨਾਮ ਕਿੱਡਾ ਕੁ ਵੱਡਾ ਹੈ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿੰਦੇ ਹਨ ਮਹਾਰਾਜ ਤੁਹਾਡੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ, ਤੁਹਾਡੇ ਨਾਮ ਦਾ ਸਮਗਰ ਰੂਪ ਵਿਚ ਕਥਨ ਨਹੀਂ ਕੀਤਾ ਜਾ ਸਕਦਾ। ਕਿੰਨੇ ਵੀ ਵੱਡੇ ਤੋਂ ਵੱਡੇ ਸਾਧਨ ਕਰ ਲਈਏ ਤੇ ਫਿਰ ਵੀ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ, ਤੁਹਾਡੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ। ਇੱਕ ਤੁਹਾਡਾ ਨਾਮ ਹੀ ਹੈ ਜਿਸ ਦੁਆਰਾ ਤੁਹਾਨੂੰ ਪ੍ਰਾਪਤ ਕਰ ਸਕੀਦਾ ਹੈ, ਹੋਰ ਕੋਈ ਐਸਾ ਸਾਧਨ ਨਹੀਂ ਜਿਹੜਾ ਤੁਹਾਡੀ ਪ੍ਰਾਪਤੀ ਕਰਾਉਣ ਵਾਲਾ ਹੋਵੇ। ਇਸ ਵਾਸਤੇ ਤੁਹਾਡੀ ਵੀ ਕੀਮਤ ਨਹੀਂ ਪਾਈ ਜਾ ਸਕਦੀ, ਤੁਹਾਡੇ ਨਾਮ ਦੀ ਕੀਮਤ ਵੀ ਨਹੀਂ ਪਾਈ ਜਾ ਸਕਦੀ। ਸਭ ਤੋਂ ਸਭ ਸਾਰਿਆਂ ਤੋਂ ਉੱਚਾ ਤੁਹਾਡਾ ਨਾਮ ਹੈ, ਸਾਰਿਆਂ ਤੋਂ ਉੱਚੇ ਤੋਂ ਵੱਡੇ ਆਪ ਹੋ, ਹੋਰ ਕਿਸੇ ਸਾਧਨ ਦੇ ਨਾਲ ਤੁਸੀਂ ਪ੍ਰਾਪਤ ਨਹੀਂ ਹੁੰਦੇ ਤੇ ਨਾਮ ਦੀ ਮਹਿਮਾ ਨਹੀਂ ਕਿਸੇ ਸਾਧਨ ਦੇ ਬੱਚੇ ਨਹੀਂ ਕਹੀ ਜਾ ਸਕਦੀ। ਤੁਹਾਡੀ ਉਪਮਾ ਨੂੰ ਵੱਡੇ ਵੱਡੇ ਐਸੇ ਜੋ ਸਾਧਕ ਪੁਰਖ ਹੋਣ ਉਹਨਾਂ ਦੇ ਪਾਸੇ ਨਹੀਂ ਕਹੀ ਜਾ ਸਕਦੀ ਹੈ। ਤੇ ਨਾਮ ਦੀ ਮਹਾਨਤਾ ਵਿਖਾਉਂਦੇ ਹੋਏ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਸਨਮੁਖ ਮਹਾਰਾਜ ਸਾਹਿਬ ਜੀ ਨਾਮ ਦੀ ਮਹਿਮਾ ਆਪ ਫਰਮਾ ਰਹੇ ਨੇ।
ਵਾਹਿਗੁਰੂ ਸਾਹਿਬ ਜੀ ਸ੍ਰੀ ਰਾਧੇ
ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਹੇ ਅਕਾਲ ਪੁਰਖ ਤੁਹਾਡੀ ਕੀਮਤ ਤੇ ਤੁਹਾਡੇ ਨਾਮ ਦੀ ਕੀਮਤ ਕਲਯੁਗ ਦੇ ਵਿਚ 70 ਸਾਲ ਦੀ ਉਮਰ ਜਾਂ 100 ਸਾਲ ਦੀ ਉਮਰ ਦੇ ਵਿਚ ਧਰਤੀ ਪਾਈ ਜਾ ਸਕਣੀ ਹੈ। ਕੋਟ ਕੋਟੀ ਮੇਰੀ ਆਰਜਾ ਜੇ ਕਰੋੜਾਂ ਕਰੋੜਾਂ ਵਰ ਮੇਰੀ ਆਰਜਾ ਉਮਰ ਹੋ ਜਾਵੇ ਹੋਵੇ, ਕਰੋੜਾਂ ਹੀ ਕਰੋੜਾਂ ਵਰ ਕਰੋੜਾਂ ਨੂੰ ਕਰੋੜਾਂ ਜਿਹੜਾ ਹੋਰ ਕਰ ਦਈਏ, ਬੇਅੰਤ ਬੇਅੰਤ ਵਰ ਕਈ ਯੁੱਗ ਕਈ ਮਨੰਤਰ ਜੇ ਲੰਮੀ ਉਮਰ ਹੋ ਜਾਵੇ ਐਸੀ ਲੰਮੀ ਉਮਰ ਦੇ ਵਿਚ ਪਵਣ ਪੀਣ ਅਤੇ ਆਓ ਪਾਉਣ ਨੂੰ ਪੀਣਾ ਕਰੀਏ ਪਾਣੀ ਦੀ ਥਾਂ ਤੇ ਪਾਉਣਾ ਹਾਰੀ ਹੋ ਜਾਈਏ, ਹੋਰ ਪਾਣੀ ਪੀਣ ਦੀ ਇੱਛਾ ਹੀ ਨਾ ਰੱਖੀਏ ਤੇ ਪਾਉਣਾ ਹਾਰੀ ਹੋ ਪਾਉਣ ਪੀਣਾ ਕਰੀਏ। ਪੀਣ ਪੀਣ ਦਾ ਨਾਮ ਹੈ ਅਤੇ ਆਓ ਅੰਮ੍ਰਿਤ ਰੂਪ ਭੋਜਨ ਦਾ ਨਾਮ ਹੈ। ਤੇ ਇਸ ਪ੍ਰਕਾਰ ਪਵਣ ਪੀਣ ਅਤੇ ਆਓ ਤੇ ਅੰਮ੍ਰਿਤ ਤਰੀਕੇ ਭੋਜਨ ਦੀ ਥਾਂ ਤੇ ਪਾਉਣ ਨੂੰ ਖਾ ਲਿਆ ਕਰੀਏ, ਪਾਉਣ ਨੂੰ ਪੀਏ ਤੇ ਪਾਉਣ ਨੂੰ ਖਾਣਾ ਕਰੀਏ, ਪਾਉਣਾ ਹਾਰੀ ਹੋ ਜਾਈਏ ਭਾਵੇਂ
ਚੰਦ ਸੂਰਜ ਦੇ ਗੁਫਾ ਨੂੰ ਦੇਖਾ।
ਫਿਰ ਗੁਫਾ ਦੇ ਵਿੱਚ ਆਕਾਰ ਤੇ ਉੱਥੇ ਬੈਠ ਜਾਈਏ, ਗੁਫਾ ਵੀ ਐਸੀ ਤੰਗ ਤੇ ਧੀਰੀ ਹੋਵੇ ਤੇ ਇਹੋ ਜਿਹੀ ਬਣੀ ਹੋਵੇ ਜਿੱਥੇ ਚੰਦਰਮਾ ਤੇ ਸੂਰਜ ਨੂੰ ਕਦੇ ਅੱਖਾਂ ਨਾਲ ਵੇਖੀਏ ਨਾ, ਵੇਖਣ ਵਿੱਚ ਨਹੀਂ ਆਉਣ ਤੇ ਚੰਦਰਮਾ ਤੇ ਸੂਰਜ ਵੀ ਸਾਨੂੰ ਦੇਖ ਰਹਿ ਸਕੇ। ਐਸੀ ਡੂੰਘੀ ਅਗਾਂਹ ਲੰਮੀ ਗੁਫਾ ਦੇ ਵਿੱਚ ਜਾ ਕੇ ਬੈਠ
ਜਾਈਏ।
ਐਸੀ ਗੁਫਾ ਦਾ ਹੋਵੇ ਜਿਸ ਦੇ ਵਿੱਚ ਬੈਠ ਆਰਾਮ ਦੇ ਨਾਲ ਸੁੱਤੇ ਹੀ ਰਹੀਏ, ਫਿਰ ਬਰਾਜੇ ਰਹੀਏ, ਗੁਫਾ ਦੇ ਵਿੱਚ ਪੈ ਕੇ ਬੇਫਿਕਰ ਹੋ ਕੇ ਨਹੀਂ, ਉਹ ਗੁਫਾ ਵੀ ਐਸੀ ਹੋਵੇ ਤੰਗ ਐਨੀ ਹੋਵੇ ਜਿਸ ਦੇ ਵਿੱਚ ਸੁਪਨੇ ਵਿੱਚ ਵੀ ਸੌਣ ਨੂੰ ਥਾਂ ਨਾ ਹੋਵੇ, ਹਰ ਵੇਲੇ ਖੜੇ ਰਹੀਏ ਸਾਵਧਾਨ ਹੋਈਏ ਜਿਸ ਦੇ ਵਿੱਚ ਸੁਪਨੇ ਸੌਣ ਨਾ ਖਾਓ, ਕਦਾਚਿਤ ਕਦੇ ਵੀ ਸੌਣ ਨੂੰ ਜਿੱਥੇ ਜਗ੍ਹਾ ਹੀ ਨਾ ਹੋਵੇ ਸਾਵਧਾਨ ਰਹੀਏ, ਸੌਣੇ ਵੀ ਨਾ ਦਿਸ਼ਾ ਐਸੀ ਤੰਗ ਹੋਵੇ ਐਸੀ ਹਨੇਰੀ ਹੋਵੇ ਪੂਰਨ ਆਕਾਰ ਜਿੱਥੇ ਹੋਵੇ ਚੰਦਰਮਾ ਤੇ ਸੂਰਜ ਵੀ ਨਿਗਾਹ ਵਿੱਚ ਨਾ ਪੈਣ, ਉਹਨਾਂ ਦੀ ਕਿਰਨ ਨਾ ਕਦੇ ਅੰਦਰ ਆਵੇ ਤੇ ਸੁਪਨ ਮਾਤਰ ਵੀ ਸੁਪਨੇ ਵਿੱਚ ਵੀ ਕਦਾਚਿਤ ਥੋੜੇ ਮਾਤਰ ਵੀ ਜਿਸ ਦੇ ਵਿੱਚ ਸੌਣ ਨੂੰ ਥਾਂ ਵੀ ਨਾ ਹੋਵੇ, ਬਰਾਜੇ ਵੀ
ਲੈ
ਪਰਮੇਸ਼ੁਰ ਇੰਨੇ ਸਾਧਨ ਕਰਨੇ ਕਰਕੇ ਤੁਸੀਂ ਤੇਰੀ ਪ੍ਰਾਪਤੀ ਦੀ ਕੀਮਤ ਨਹੀਂ ਪਾ ਸਕਦੀ ਹੈ। ਜੇ ਤੂੰ ਇਹ ਕਹਿ ਦੇਵੇ ਮੈਂ ਪਰਮੇਸ਼ੁਰ ਨੂੰ ਪ੍ਰਾਪਤ ਕਰ ਲਿਆ ਤੇ ਸਾਰਾ ਜਾਣ ਲਿਆ ਹੈ ਤੇ ਤੂੰ ਬਹੁੜ ਫਿਰ ਵੀ ਤੇਰੀ ਪ੍ਰਾਪਤੀ ਦੀ ਕੀਮਤ ਨਹੀਂ ਪਾ ਸਕਦੀ ਹੈ ਜੀ। ਸੱਚੇ ਪਾਤਸ਼ਾਹ ਜੀ ਕਿ ਤੁਹਾਡੇ ਨਾਮ ਦੀ ਕੀਮਤ ਅਸੀਂ ਕਿੰਨੀ ਕੁ ਕਹਿ ਦਈਏ, ਹੁਣ ਕਿਹੜੇ ਆਖਾਂ ਨਾਲ ਤੁਹਾਡੇ ਨਾਮ ਨੂੰ ਕਿੱਡਾ ਕੁ ਵੱਡਾ ਕਹਿ ਦਈਏ, ਜਿਸ ਨਾਮ ਕਰਕੇ ਸੱਚੇ ਪਾਤਸ਼ਾਹ ਤੁਸੀਂ ਪ੍ਰਾਪਤ ਹੁੰਦੇ, ਹੋਰ ਸਾਧਨ ਦੇ ਬੱਚੇ ਨਹੀਂ, ਜਿਸ ਨਾਮ ਕਰਕੇ ਤੁਸੀਂ ਪ੍ਰਾਪਤ ਹੁੰਦੇ ਹੋ ਵੱਡਾ ਸਾਹਿਬ ਉੱਚਾ ਥਾਏ ਉੱਚੇ ਉੱਪਰ ਉੱਚਾ ਨਾਏ। ਵੱਡਾ ਸਾਹਿਬ ਹੈ ਉੱਚਾ ਥਾਏ ਸਤਖੰਡ, ਉਸ ਉੱਚੇ ਸਤਖੰਡ ਤੇ ਪਹੁੰਚਣ ਵਾਸਤੇ ਉੱਚਾ ਪਰਮੇਸ਼ੁਰ ਤੁਹਾਡਾ ਨਾਮ ਹੈ ਤੇ ਉਸ ਤੁਹਾਡੇ ਨਾਮ ਦੀ ਮਹਿਮਾ ਨੂੰ ਕਿੱਡੀ ਕੁ ਵੱਡੀ ਕਹਿ ਦੇਈਏ, ਉਹ ਨਾਮ ਕਿੱਡਾ ਕੁ ਵੱਡਾ ਕਹਿ ਦੇਈਏ, ਹੋਲ ਤੇ ਵੱਡੇ ਅਸੀਂ ਪਹਿਲਾਂ ਕਿੱਡੇ ਕੁ ਵੱਡੇ ਹੁੰਦੇ ਨੇ ਤੁਹਾਡੇ ਨਾਮ ਦੀ ਮਹਿਮਾ ਕਹਿ ਦੇਈਏ। ਇਹ ਨਿਮਰਤਾ ਨਾਲ ਹਜ਼ੂਰ ਕਹਿ ਰਹੇ ਹਨ ਤੇ ਤੁਹਾਡੇ ਨਾਮ ਦੀ ਮਹਾਨਤਾ ਕੇਵਿਡ ਕਹਿ ਕਿੱਡੀ ਕੁ ਵੱਡੀ ਕਹਿ ਦੇਈਏ, ਜਿਸ ਨਾਮ ਕਰਕੇ ਸੱਚੇ ਪਾਤਸ਼ਾਹ ਤੁਸੀਂ ਸਾਖਸ਼ਾਤ ਹੁੰਦੇ ਹੋ, ਹੋਰ ਐਵੇਂ ਸਾਧਨਾਂ ਦੇ ਕਰਕੇ ਤੁਹਾਡੀ ਕੀਮਤ ਨਹੀਂ ਪਾਈ ਜਾ ਸਕਦੀ ਹੈ।
ਸਾਚਾ ਨਿਰੰਕਾਰ
ਤੁਸੀਂ ਸੱਚਿਆ ਸੱਚੇ ਹੋ, ਤਿੰਨਾਂ ਕਾਲਾਂ ਵਿਚ ਨਾਸ ਤੋਂ ਰਹਿਤ ਹੋ ਸੱਚੇ ਪਾਤਸ਼ਾਹ, ਤੇ ਸਾਚਾ ਸਾਹਿਬ ਸਾਚ ਨਾਏ, ਤੁਹਾਡਾ ਨਾਮ ਵੀ ਸੱਚਿਆ, ਤੁਸੀਂ ਆਪ ਵੀ ਸੱਚੇ ਹੋ, ਕਦੇ ਨਾਸ ਹੋਣ ਵਾਲੇ ਨਹੀਂ ਹੋ। ਸਾਚਾ ਨਿਰੰਕਾਰ ਫਿਰ ਮਾਇਕੀ ਆਕਾਰਾਂ ਤੋਂ ਆਪ ਰਹਿਤ ਹੋ, ਮੂਰਤੀ ਮਾਨ ਨਹੀਂ ਕੋਈ ਆਕਾਰ ਨਹੀਂ ਹੈ ਤੁਹਾਡਾ, ਤੇ ਨਿਰੰਕਾਰ ਮਾਇਕੀ ਆਕਾਰਾਂ ਚ ਰਹਿਤ ਹੋ, ਨਿਜ ਥਾਂ ਆਪਣੇ ਸਰੂਪ ਰੂਪੀ ਥਾਂ ਵਿਚ ਰਹਿਣ ਵਾਲੇ ਹੋ, ਆਪਣੇ ਸਤਖੰਡ ਥਾਂ ਵਿਚ ਰਹਿਣ ਵਾਲੇ ਹੋ, ਸਾਰਿਆਂ ਦਾ ਆਸਰਾ ਰੂਪ ਹੋ ਤੇ ਆਪ ਮੇਰਾ ਧਾਰ ਹੋ, ਸਾਰਿਆਂ ਦੇ ਪ੍ਰਕਾਸ਼ ਚ ਹੋ ਤੇ ਆਪ ਸਵਰੂਪ ਪ੍ਰਕਾਸ਼ ਰੂਪ ਹੋ, ਆਪਣੇ ਆਪ ਤੋਂ ਪ੍ਰਕਾਸ਼ਵਾਨ ਹੋ, ਆਪਣੇ ਨਿਜ ਥਾਂ ਸਾਧ ਸੰਗਤ ਵਿਚ ਤੁਸੀਂ ਰਹਿੰਦੇ ਹੋ, ਹਰਿਮੰਦਰ ਸਾਹਿਬ ਤੁਹਾਡਾ ਆਪਣਾ ਸਾਹਿਬ ਉੱਥੇ ਵਿਚ ਰਹਿੰਦੇ ਹੋ, ਇਹ ਸੱਚੇ ਪਾਤਸ਼ਾਹ ਤਿਰੀ ਅਵਸਥਾ ਆਪਣੇ ਥਾਂ ਵਿਚ ਰਹਿੰਦੇ ਹੋ, ਸਤਖੰਡ ਆਪਣੇ ਥਾਂ ਵਿਚ ਰਹਿੰਦੇ ਹੋ, ਗੁਰਸਿੱਖਾਂ ਦੇ ਜੋ ਪਵਿੱਤਰ ਹਿਰਦੇ ਹਨ, ਜਿਹੜੇ ਨਿਰਵਿਕਾਰ ਜੀਵਨ ਹਨ, ਜਿਨ੍ਹਾਂ ਨੇ ਹਿਰਦੇ ਚ ਤੁਹਾਡੇ ਨਾਮ ਨੂੰ ਵਸਾਇਆ ਹੋਇਆ, ਉਨ੍ਹਾਂ ਪਵਿੱਤਰ ਹਿਰਦਿਆਂ ਨੂੰ ਵੀ ਆਪਣੇ ਥਾਂ ਵਿਚ ਆਪ ਵਸਣ ਵਾਲੇ ਹੋ।
ਸੁਣ
ਸੁਣ ਆਖਣ ਆਖਣ, ਹੋ ਸੱਚੇ ਪਾਤਸ਼ਾਹ ਜੀ ਸੁਣ ਸੁਣ ਆਖਣ ਆਖਣ, ਸੁਣ ਸੁਣ ਵਾਲੇ ਕੱਲਾ ਬਿਨਾਂ ਸੁਣ ਸੁਣਨਾ ਜੋ ਤੁਸੀਂ ਕਰੋ, ਆਖਣ ਅਖਿਆਣਾ ਦੁਆਰਾ, ਆਖਣ ਮੁੱਖ ਦੁਆਰਾ, ਜੇ ਤੁਸੀਂ ਆਖਣਾ ਕਰੋ ਉਚਾਰਨਾ ਕਰੋ,
ਭਾਵਾ ਕਰੇ ਸਮਾ,
ਜੇ ਭਾਵਾ ਦੁਆਰਾ ਜੇ ਉਹਨਾਂ ਦਾ ਸੁਣਿਆ ਹੋਇਆ ਤੁਹਾਨੂੰ ਭਾ ਜਾਵੇ, ਜੇ ਆਖਿਆ ਹੋਇਆ ਤੁਹਾਨੂੰ ਭਾ ਜਾਵੇ, ਤਾਂ ਕਰੇ ਤਮਾਏ ਨਾਮ ਦਾਤ ਦਾ ਹੈ, ਤਾਂ ਤੁਸੀਂ ਦਾਤ ਦੇਣਾ ਕਦੇ ਵੀ ਤੁਹਾਨੂੰ ਭਾ ਜਾਵੇ, ਤਾਂ ਜੇ ਕਿਸੇ ਦਾ ਸੁਣਿਆ ਤੇ ਕਿਹਾ ਹੋਇਆ ਨਾ ਭਾਵੇ, ਤਾਂ ਫਿਰ ਦਾਤ ਉਸ ਨੂੰ ਪ੍ਰਾਪਤ ਨਹੀਂ ਹੁੰਦੀ। ਹੁਣ ਹੁਣ ਇਹ ਕਿਵੇਂ ਤੁਰ ਗਿਆ, ਹੁਣ ਸਭ ਸ਼ਾਸਤਰਾਂ ਦੁਆਰਾ, ਹੁਣ ਸਭਨਾਂ ਦੇ ਵਿਸ਼ਵਾਸ ਦਿੱਤੀ ਕੰਨਾਂ ਦੁਆਰਾ, ਹੁਣ ਭਰੋਸੇ ਦੇ ਨਾਲ ਜਿਹੜੇ ਪਿੰਡ ਵਾਲੇ ਹਨ, ਇਸ ਪ੍ਰਕਾਰ ਸੁਣ ਸੁਣ ਆਖਣ ਆਖਣ, ਤੇ ਆਖਣ ਆਪਣੇ ਮੁੱਖ ਦੁਆਰਾ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਪਰਮੇਸ਼ਰ ਤੁਹਾਡੇ ਨਾਮ ਨੂੰ ਜਿਹੜੇ ਆਖਣਾ ਕਰਨ, ਅਖਿਆਣਾ ਦੁਆਰਾ ਆਖਣ ਵਾਲੇ ਹੋ ਕੇ ਜਿਹੜੇ ਤੁਹਾਡੇ ਨਾਮ ਨੂੰ ਆਖਣਾ ਕਰਨ,
ਭਾਵੇ
ਕਰੇ ਸਮਾਂ ਐਸੇ ਕਰਿਆ ਕਿ ਵਿਸ਼ਵਾਸ ਕੱਲਾ ਨਾਲ ਸੁਣ ਵਾਲਿਆਂ ਨੇ ਸੁਣਿਆ ਹੋਇਆ, ਜੇ ਆਪਣੇ ਪ੍ਰੀਤ ਰੂਪੀ ਨਸਰਾਂ ਨਾਲ ਮੁੱਖ ਦੁਆਰਾ ਆਖਿਆ ਹੋਇਆ ਪਰਮੇਸ਼ਰ ਜੀ ਤੁਹਾਨੂੰ ਭਾ ਜਾਵੇ ਉਹਨਾਂ ਗੁਰਮੁਖਾਂ ਦਾ, ਤਾਂ ਤੁਸੀਂ ਤਮਾਏ ਨਾਮ ਤਮੰਨਾ ਖਾਸ ਕਰਦੇ ਹੋ ਕਿ ਇਸ ਨੂੰ ਆਪਣੇ ਪ੍ਰੀਤ ਦੀ ਪ੍ਰਾਪਤੀ ਕਰਾ ਦੇਵੇ, ਹੋ ਸੱਚੇ ਪਾਤਸ਼ਾਹ ਤਾਂ ਤੁਸੀਂ ਖਾਸ ਕਰਦੇ ਹੋ, ਤਮਾਏ ਫਿਰ ਖਾਸ ਕਰਕੇ ਤਾਂ ਤੁਸੀਂ ਤਮਾਏ ਦਾਤ ਦਿੰਦੇ ਹੋ, ਬ੍ਰਹਮ ਵਿਦਿਆ ਦੀ ਦਾਤ, ਬ੍ਰਹਮ ਗਿਆਨ ਦੀ ਦਾਤ, ਆਪਣੇ ਸਰੂਪ ਦੀ ਸਚਾਤਾ ਦੀ ਦਾਤ ਤਾਂ ਦਿੰਦੇ ਹੋ, ਜੇ ਸੁਣਿਆ ਤੇ ਆਖਿਆ ਹੋਇਆ ਤੁਹਾਨੂੰ ਭਾ ਜਾਵੇ, ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਜੇ ਤੁਹਾਡੇ ਕੋਲ ਕੋਈ ਆਖਣਾ ਕਰੇ।